जाओ सुसा के पास ते कीमत जितनी होए सोले कर गवनो अबे निज बिलंब सब खोए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत बड़े भाग हन पतत पावन भगत वचल कृपा निधान सतगुरु श्री गुरु ग्रंथ साहिब जी महाराज गुरुदेव जी दे पावन पवित्र चरण कमलां च सजे हुए संध्या वेले दे दीवाना च हाजरियां भर के नता प्रति सतगुरु गुरु नानक साहिब जी महाराज जी दी पवित्र पावन कथा सतगुरु जी दे पावन पवित्र इतिहास दी कथा बहुत ही प्यार सत्कार नाल आप जी सरवण कर रहे हो। जगत गुरु पातशाह श्री सुल्तानपुर साहिब बन विच बैठे हन। भाई साहब भाई मरदाना जी नूं सतगुरां ने हुक्म कीता है मरदाना जी नगर विच जा के जिथों रबाब मिले रबाब खरीद के साढ़े कोल लै आओ। सुल्तानपुर साहब के अनेकां घरां विच भाई मरदाना जी विचरे हन। कई थावां तों जा के रबाब बारे पुछया कई मराशियां दे घर गए उन्हां रबाब अगों की देनी सी सगों उल्टे बोल बोले महाराज जी दी शान खिलाफ कहण लगे तां कुराइए दा डूम है। ये सुन के भाई मरदाना जी दे मन नूं बड़ा वड्डा भारी दुख लगा कि सतगुरु गुरु नानक साहिब सच्चे पातशाह जी महाराज जी दे बारे अणजाण ना समझण वाले किहो जे बोल बोल रहे ने। दुखी हो के आखिरकार थक टुट के सतगुरां दे कोल आ गए। गरीब नवाज पातशाह जी दे पवित्र चरणा चा के बैठ गए। महाराज जी ने आख्या हो भाई मरदाना जी की गल है रबाब नहीं लै के आए। कहण लगे महाराज सच्चे पातशाह अनेकां घरां विच गया पर किसे मराशी ने मैनू रबाब नहीं विखाई। रबाब तां की विखाउणी सी सगों अगों मैनू तिरस्कार कीता है निरादर कीता है कहिंदे कुराइए दा डूम है। महाराज जी ने आख्या मरदाना जी लोगां दा सुभा है जदों किसे बारे कुछ ना जाणदे होण किसे दे भेद नूं रहस नूं ना समझदे होण ते उह अपनी जुबान तों इहो जे बोल बोलदे ने पर कदे झूलदे होए हाथी ਉਹ ਆਪਣੀ ਮਸਤ ਚੁਰਦੀ ਚਾਲ ਨੂੰ ਨਹੀਂ ਬਦਲਿਆ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਓ ਮਰਦਾਨਾ ਜੀ ਰਬਾਬ ਲੱਭ ਕੇ ਲਿਆਓ ਕਿਤੋਂ ਨਾ ਕਿਤੋਂ ਮਿਲੇਗੀ। ਮਹਾਰਾਜ ਇਸ ਨਗਰ ਵਿੱਚ ਤਾਂ ਮੈਂ ਨਹੀਂ ਜਾਂਦਾ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਨਹੀਂ ਪਤਾ ਕਿ ਕਿਸੇ ਦਾ ਸਤਿਕਾਰ ਕਿਵੇਂ ਕਰਨਾ ਹੈ। ਕੁਮੱਤ ਦੇ ਧਾਰ ਨਹੀਂ ਹਨ ਤੁਸੀਂ ਤਾਂ ਤਿੰਨਾਂ ਲੋਕਾਂ ਦੇ ਮਾਲਕ ਹੋ ਅੰਤਰਜਾਮੀ ਹੋ ਘੱਟ ਘੱਟ ਦੇ ਤੁਸੀਂ ਆਪ ਹੀ ਦੱਸ ਦਿਓ ਮੈਂ ਕਿੱਥੇ ਜਾਵਾਂ ਜਿੱਥੋਂ ਰਬਾਬ ਮਿਲ ਸਕਦੀ ਹੋਵੇ। ਮਹਾਰਾਜ ਜੀ ਆਖਿਆ ਮਰਦਾਨਾ ਜੀ ਇੱਥੋਂ ਜੰਗਲ ਨੂੰ ਚਲੇ ਜਾਓ ਕੁਝ ਦੂਰੀ 'ਤੇ ਦੋ ਨਦੀਆਂ ਦੇ ਵਿਚਕਾਰ ਇੱਕ ਨਗਰ ਆਵੇਗਾ ਜ਼ਿਮੀਂਦਾਰਾਂ ਰਾਹਕਾਂ ਦਾ ਉੱਥੇ ਤੁਹਾਨੂੰ ਇੱਕ ਫਿਰੰਦੇ ਨਾਮ ਦਾ ਸੇਵਕ ਮਿਲੇਗਾ ਉਹਦੇ ਕੋਲੋਂ ਜਾ ਕੇ ਤੁਸੀਂ ਰਬਾਬ ਲੈ ਆਓ। ਮਹਾਰਾਜ ਜੀ ਕਹਿੰਦੇ ਸਾਡਾ ਨਾਂ ਲੈ ਦੇ ਜੇ ਉਹ ਰਬਾਬ ਨਾ ਦੇਣ ਅਤੇ ਸਾਡਾ ਨਾਂ ਲੈ ਕੇ ਆਖੀ ਕਿ ਉਹਨਾਂ ਨੇ ਰਬਾਬ ਮੰਗਾਈ ਹੈ। ਪਾਤਸ਼ਾਹ ਐਡੀ ਦੂਰ ਜਾਵਾਂਗਾ ਫਿਰ ਆਵਾਂਗਾ ਉਹਦੇ ਵਾਸਤੇ ਪਹਿਲਾਂ ਹੀ ਕੋਈ ਮੁੱਲ ਇੱਥੋਂ ਲੈ ਜਾਵਾਂ ਤਾਂ ਜੋ ਇੱਕੋ ਗੇੜੇ ਵਿੱਚ ਰਬਾਬ ਵੀ ਲੈ ਆਵਾਂ। ਮਹਾਰਾਜ ਜੀ ਕਹਿੰਦੇ ਬੇਬੇ ਨਾਨਕੀ ਜੀ ਦੇ ਘਰ ਜਾਓ ਉਹਨਾਂ ਕੋਲੋਂ ਜਿੰਨੀ ਲੋੜ ਹੈ ਮਾਇਆ ਦੀ ਰਬਾਬ ਖਰੀਦਣ ਵਾਸਤੇ ਲੈ ਲਓ। ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਰਬਾਬ ਲੈਣ ਲਈ ਜਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਜਾਓ ਸੁਸਾ ਕੇ ਪਾਸ ਤੇ ਕੀਮਤ ਜਿਤਨੀ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ, ਤੁਸੀਂ ਰਬਾਬ ਲਿਆਉਣੀ ਹੈ ਅਤੇ ਰਬਾਬ ਵਾਸਤੇ ਤੁਸੀਂ ਜਿਹੜਾ ਮੁੱਲ ਕਹਿੰਦੇ ਹੋ, ਕੀਮਤ ਕਹਿੰਦੇ ਹੋ, ਉਸ ਰਬਾਬ ਦੀ ਜਿੰਨੀ ਵੀ ਕੀਮਤ ਹੈ।
ਸੋਲੇ ਕਰ ਗਮਨੋ ਅਬੈ ਨਿਜ ਬੇਲੰਬ ਸਭ ਖੋਏ।
ਉਹ ਕੀਮਤ ਤੁਸੀਂ ਬੇਬੇ ਨਾਨਕੀ ਜੀ ਦੇ ਕੋਲੋਂ ਲੈ ਲਓ। ਜਿੰਨੇ ਦੀ ਵੀ ਰਬਾਬ ਆਉਂਦੀ ਹੈ, ਤੁਸੀਂ ਕਈ ਨਗਰ ਵਿੱਚ ਵੇਖ ਕੇ ਆਏ ਹੋ, ਪੁੱਛ ਕੇ ਆਏ ਹੋ, ਪਤਾ ਹੋਣਾ ਜਿੰਨਾ ਵੀ ਮੁੱਲ ਹੈ ਉਹ ਮੁੱਲ ਤੁਸੀਂ ਬੇਬੇ ਨਾਨਕੀ ਜੀ ਕੋਲੋਂ ਲਵੋ। ਔਰ ਮਾਇਆ ਲੈ ਕਰਕੇ ਰਬਾਬ ਖਰੀਦਣ ਵਾਸਤੇ ਬਿਨਾਂ ਦੇਰੀ ਤੋਂ ਜਾ ਕੇ ਰਬਾਬ ਲੈ ਕੇ ਆਓ।
ਦਵਈਆ ਛੰਦ ਮਰਦਾਨਾ ਤਤਕਾਲ ਸਿਧਾਇਓ ਗਇਓ ਨਾਨਕੀ ਧਾਮਾ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਭਾਈ ਮਰਦਾਨਾ ਜੀ ਜਿੱਥੇ ਸਤਿਗੁਰੂ ਜੀ ਬਨ ਜੰਗਲ 'ਚ ਬੈਠੇ ਸਨ, ਉੱਥੋਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਿਦਾਇਗੀ ਲੈ ਕੇ ਬੇਬੇ ਨਾਨਕੀ ਜੀ ਦੇ ਘਰ ਗਏ ਹਨ, ਜਿੱਥੇ ਬੇਬੇ ਨਾਨਕੀ ਜੀ ਦਾ ਨਿਵਾਸ ਹੈ।
ਕਯੋ ਨਗਰ ਸਭ ਖੋਜਿਓ ਹੋਈ ਨਹਿਰ ਬਾਬੇ ਅਬਰਾਮਾ।
ਆ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਬੇਬੇ ਜੀ, ਮੈਂ ਸਾਰੇ ਨਗਰ ਨੂੰ ਚੰਗੀ ਤਰ੍ਹਾਂ ਖੋਜਿਆ ਹੈ, ਲੱਭਿਆ ਹੈ, ਭਾਲਿਆ ਹੈ, ਪਰ ਇਸ ਨਗਰ ਦੇ ਵਿੱਚ ਕਿਸੇ ਦੇ ਘਰੋਂ ਮੈਨੂੰ ਰਬਾਬ ਨਹੀਂ ਮਿਲੀ। ਕਈ ਘਰਾਂ ਵਿੱਚ ਜਾ ਕੇ ਰਬਾਬ ਬਾਰੇ ਪੁੱਛਿਆ, ਪਰ ਕਿਸੇ ਘਰ ਦੇ ਵਿੱਚੋਂ ਮੈਨੂੰ ਰਬਾਬ ਦੀ ਪ੍ਰਾਪਤੀ ਨਹੀਂ ਹੋਈ, ਰਬਾਬ ਨਹੀਂ ਮਿਲੀ।
ਭੇਜਤੇ ਆਨ ਗ੍ਰਾਮ ਅਬ ਪ੍ਰਭ ਜੀ ਮੋਲ ਲੈਨੋ ਆਇਆ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਦੂਸਰੇ ਨਗਰ ਭੇਜ ਰਹੇ ਨੇ। ਚਲੋ ਪਹਿਲਾਂ ਤਾਂ ਜੇ ਇਸੇ ਨਗਰ ਦੇ ਵਿੱਚ ਕਿਤੇ ਰਬਾਬ ਮਿਲ ਜਾਂਦੀ, ਮੈਂ ਮੁੱਲ ਪੁੱਛ ਕੇ ਆਉਂਦਾ ਅਤੇ ਤੁਹਾਡੇ ਕੋਲੋਂ ਲੈ ਜਾਂਦਾ, ਪਰ ਹੁਣ ਦੂਸਰੇ ਨਗਰ ਜਾ ਰਿਹਾ ਅਤੇ ਦੂਸਰੇ ਨਗਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਭੇਜ ਰਹੇ ਨੇ ਵੀ ਦੂਸਰੇ ਨਗਰੋਂ ਜਾ ਕੇ ਤੁਸੀਂ ਚੰਗੀ ਵਧੀਆ ਸੁੰਦਰ ਰਬਾਬ ਮੁੱਲ ਖਰੀਦ ਕੇ ਲੈ ਕੇ ਆਉਣੀ ਹੈ। ਅਤੇ ਬੇਬੇ ਜੀ, ਮੈਂ ਹੁਣ ਤੁਹਾਡੇ ਕੋਲੋਂ ਮੁੱਲ ਲੈਣ ਆਇਆ, ਕੀਮਤ ਲੈਣ ਆਇਆ ਕਿ ਉਸ ਰਬਾਬ ਦੀ ਕੀਮਤ ਦੇ ਕੇ ਮੈਂ ਰਬਾਬ ਲੈ ਆਵਾਂ, ਉਹਦੇ ਵਾਸਤੇ ਤੁਸੀਂ ਮੈਨੂੰ ਕੁਝ ਮੁੱਲ ਰੁਪਈਏ ਦੇ ਦਿਓ।
ਸਪਤ ਰਜਤ ਬਣ ਜਾ ਚਲੇ ਜਾਵ ਤੂਰਨ ਤੈ ਤੇ ਧਾਇਓ।
ਬੇਬੇ ਜੀ ਨੇ ਆਖਿਆ, ਭਾਈ ਮਰਦਾਨਾ ਜੀ ਕਿੰਨੇ ਪੈਸੇ ਚਾਹੀਦੇ ਨੇ ਰਬਾਬ ਵਾਸਤੇ? ਭਾਈ ਸਾਹਿਬ ਜੀ ਨੇ ਆਖਿਆ, ਪੱਕਾ ਮੈਂ ਵੀ ਨਹੀਂ ਦੱਸ ਸਕਦਾ, ਅਤੇ ਇੰਨਾ ਕੁ ਅੰਦਾਜ਼ਾ ਜ਼ਰੂਰ ਹੈ ਵੀ 7 ਕੁ ਰੁਪਈਏ ਦੇ ਦਿਓ। ਸਪਤ ਰਜਤ ਪਾਣ 7 ਰੁਪਈਏ ਦੇ ਦਿਓ। ਅਤੇ ਬੇਬੇ ਜੀ ਨੇ ਉਸੇ ਵੇਲੇ ਮਾਇਆ 7 ਰੁਪਈਏ ਭਾਈ ਮਰਦਾਨਾ ਜੀ ਨੂੰ ਦਿੱਤੇ। 7 ਰੁਪਏ ਲੈ ਕੇ ਰਬਾਬ ਖਰੀਦਣ ਵਾਸਤੇ ਜਿੱਧਰ ਸਤਿਗੁਰਾਂ ਨੇ ਦੱਸਿਆ ਸੀ ਉਸੇ ਪਾਸੇ ਭਾਈ ਮਰਦਾਨਾ ਜੀ ਜੰਗਲ ਵਾਲੇ ਪਾਸੇ ਨੂੰ ਚੱਲ ਪਏ।
ਤ੍ਰੈ ਬਾਸੁਰ ਤੈਂ ਪਹੁੰਚਿਓ ਜਾਈ ਖੋਜਤ ਬੂਜਤ ਨਰਕੋ।
ਜਿਉਂ ਚੱਲੇ ਭਾਈ ਮਰਦਾਨਾ ਜੀ, ਚੱਲਦਿਆਂ ਚੱਲਦਿਆਂ 3 ਦਿਨ ਰਸਤੇ 'ਚ ਬੀਤ ਗਏ। 3 ਦਿਨਾਂ ਬਾਅਦ ਉਹ ਨਗਰ, ਜਿਹੜੇ ਨਗਰ ਬਾਰੇ ਸਤਿਗੁਰਾਂ ਨੇ ਕਿਹਾ ਸੀ ਨਾ 2 ਨਦੀਆਂ ਦੇ ਵਿਚਕਾਰ ਉਹ ਨਗਰ ਹੋਵੇਗਾ, 3 ਦਿਨ ਰਸਤੇ 'ਚ ਚੱਲਦੇ ਰਹੇ ਅਤੇ ਚੱਲਦਿਆਂ ਚੱਲਦਿਆਂ 3 ਦਿਨਾਂ ਬਾਅਦ ਭਾਈ ਮਰਦਾਨਾ ਜੀ ਉਸ ਨਗਰ ਵਿੱਚ ਪਹੁੰਚੇ ਅਤੇ ਜਾ ਕੇ ਹੁਣ ਉਸ ਨਾਂ ਵਾਲੇ ਬੰਦੇ ਨੂੰ ਲੱਭਣ ਲੱਗੇ ਜਿਹੜਾ ਨਾਂ ਸਤਿਗੁਰਾਂ ਨੇ ਦੱਸਿਆ ਸੀ ਵੀ ਫਿਰੰਦਾ ਮਿਲੇਗਾ ਉੱਥੇ। ਉਸ ਨਾਂ ਦੇ ਵਿਅਕਤੀ ਨੂੰ ਉਸ ਨਗਰ ਦੇ ਵਿੱਚ ਖੋਜਣ ਲੱਗੇ, ਲੱਭਣ ਲੱਗੇ।
ਜੁਗ ਬਾਸਰ ਤੈ ਖੋਜਤ ਫਿਰਿਓ ਕੋ ਨਾ ਬਤਾਵੈ ਘਰ ਕੋ।
3 ਦਿਨ ਰਸਤੇ 'ਚ ਬੀਤ ਗਏ, 2 ਦਿਨ ਨਗਰ ਦੇ ਵਿੱਚ ਹੀ ਲੱਭਦੇ ਰਹੇ, ਇਕੱਲੇ ਇਕੱਲੇ ਘਰ ਜਾ ਕੇ ਪੁੱਛਦੇ ਨੇ, ਪਰ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਫਿਰੰਦਾ ਕੌਣ ਹੈ। ਜਿਹੜੇ ਵੀ ਘਰ 'ਚ ਜਾ ਕੇ ਪੁੱਛਦੇ ਭਾਈ ਮਰਦਾਨਾ ਜੀ ਵੀ ਇੱਥੇ ਰਬਾਬ ਵੇਚਣ ਵਾਲਾ ਇੱਕ ਫਿਰੰਦਾ ਰਹਿੰਦਾ, ਉਹਦਾ ਨਾਮ ਫਿਰੰਦਾ ਹੈ, ਅਤੇ ਤੁਸੀਂ ਦੱਸੋ ਵੀ ਇੱਥੇ ਕਿੱਥੇ ਮਿਲੇਗਾ ਉਹ ਬੰਦਾ? ਅਤੇ ਜਿਹਨੂੰ ਵੀ ਪੁੱਛਣ ਉਹ ਲੋਕ ਹੈਰਾਨ ਹੋ ਕੇ ਸੁਣਨ, ਕਹਿੰਦੇ ਜੀ ਇੱਥੇ ਤਾਂ ਕੋਈ ਫਿਰੰਦਾ ਨਹੀਂ ਰਹਿੰਦਾ, ਨਾ ਹੀ ਅਸੀਂ ਕਦੇ ਸੁਣਿਆ ਵੀ ਉਹਦਾ ਕੋਈ ਨਾਂ ਫਿਰੰਦਾ ਹੋਵੇ। ਕਹਿੰਦੇ ਇਸ ਤਰ੍ਹਾਂ 2 ਦਿਨ ਭਾਈ ਮਰਦਾਨਾ ਜੀ ਲੱਭਦੇ ਰਹੇ, ਖੋਜਦੇ ਰਹੇ, ਪਰ ਕਿਸੇ ਨੇ ਉਹਦੇ ਬਾਰੇ ਨਹੀਂ ਦੱਸਿਆ, ਨਾ ਹੀ ਉਹਦੇ ਘਰ ਬਾਰੇ ਦੱਸਿਆ ਵੀ ਕਿੱਥੇ ਉਹਦਾ ਟਿਕਾਣਾ ਹੈ।
ਸ਼੍ਰਮ ਸੋ ਵਿਆਕਲ ਭਇਓ ਉਦਾਸੂ ਹਟ ਆਵਨ ਕੋ ਤਿਆਰੇ।
ਭਾਈ ਮਰਦਾਨਾ ਜੀ ਨੇ ਵੇਖਿਆ ਵੀ ਬੰਦਾ ਦੋ ਦਿਨ ਹੋ ਗਏ ਇੱਕ ਨਗਰ ਵਿੱਚੋਂ ਲੱਭ ਰਹੇ ਆ, ਨਹੀਂ ਮਿਲ ਰਿਹਾ, ਕਿਸੇ ਨੂੰ ਪਤਾ ਹੀ ਨਹੀਂ ਇੱਥੇ ਵੀ ਹੈ ਕਿ ਨਹੀਂ। ਇੱਥੇ ਹੋਰ ਸਮਾਂ ਫਜ਼ੂਲ ਖਵਾਰ ਕਰਨ ਨਾਲੋਂ ਚੰਗਾ ਵੀ ਮੈਂ ਹੁਣ ਇੱਥੋਂ ਵਾਪਸ ਚੱਲਾਂ। ਤੋ ਭਾਈ ਸਾਹਿਬ ਜੀ ਦੋ ਦਿਨ ਲੱਭਦਿਆਂ ਲੱਭਦਿਆਂ ਜਦੋਂ ਥੱਕ ਕੇ ਵਿਆਕੁਲ ਹੋ ਗਏ ਅਤੇ ਦੋ ਦਿਨਾਂ ਬਾਅਦ ਫਿਰ ਉਸ ਨਗਰ ਤੋਂ ਵਾਪਸ ਫਿਰ ਪਿੱਛੇ ਨੂੰ ਘਰ ਨੂੰ ਸੁਲਤਾਨਪੁਰ ਸਾਹਿਬ ਨੂੰ ਚੱਲਣ ਦੀ ਤਿਆਰੀ ਕਰ ਲਈ ਅਤੇ ਚੱਲ ਪਏ।
ਬੈਸਤ ਭਇਓ ਮਹੀਰੋ ਛਾਈ ਫਿਕਰਮੰਦ ਹੋਏ ਭਾਰੇ।
ਜਦੋਂ ਬਾਹਰ ਆਏ ਤੇ ਥੱਕੇ ਹੋਏ ਸੀ ਪਿੰਡ ਦੇ ਵਿੱਚ ਇਕੱਲੇ ਇਕੱਲੇ ਘਰ 'ਚ ਜਾ ਕੇ ਲੱਭਦਿਆਂ ਲੱਭਦਿਆਂ ਸੋਚਿਆ ਵੀ ਬਾਹਰ ਜਾ ਕੇ ਦਰਖਤ ਦੀ ਛਾਂ ਹੇਠਾਂ ਕੁਝ ਸਮਾਂ ਆਰਾਮ ਕਰਾਂਗੇ, ਆਰਾਮ ਕਰਨ ਤੋਂ ਬਾਅਦ ਫਿਰ ਚੱਲਾਂਗੇ। ਤੋ ਭਾਈ ਮਰਦਾਨਾ ਜੀ ਬਾਹਰ ਇੱਕ ਨਗਰ ਦੀ ਸੋਹਣੀ ਦਰਖਤ ਦੀ ਛਾਂ ਵੇਖੀ, ਉਸ ਛਾਂ ਦੇ ਹੇਠਾਂ ਬੈਠ ਗਏ ਅਤੇ ਫਿਕਰਮੰਦ ਹੋ ਕੇ ਬੈਠੇ ਨੇ। ਫਿਕਰ ਬੜੀ ਹੈ, ਚਿੰਤਾ ਬੜੀ ਹੈ, ਸੋਚੀ ਜਾਂਦੇ ਨੇ ਵੀ ਰਬਾਬ ਪਤਾ ਨਹੀਂ ਕਿੱਥੋਂ ਮਿਲੇਗੀ। ਪਹਿਲਾਂ ਸੁਲਤਾਨਪੁਰ ਸਾਹਿਬ ਇਕੱਲੇ ਇਕੱਲੇ ਘਰ 'ਚ ਪੁੱਛਿਆ, ਉੱਥੋਂ ਨਹੀਂ ਮਿਲੀ। ਤਿੰਨ ਦਿਨ ਚਲਾ ਕੇ ਮੈਂ ਇੱਥੇ ਆਇਆ, ਦੋ ਦਿਨ ਹੋ ਗਏ ਨੇ ਇੱਥੇ ਨਗਰ ਵਿੱਚ ਲੱਭਦਿਆਂ, ਰਬਾਬ ਇੱਥੋਂ ਵੀ ਨਹੀਂ ਮਿਲ ਰਹੀ। ਭਾਈ ਮਰਦਾਨਾ ਜੀ ਬੜੇ ਫਿਕਰਮੰਦ ਹੋ ਕੇ ਇਸ ਜਗ੍ਹਾ 'ਤੇ ਬੈਠੇ ਨੇ, ਬਾਹਰ ਦਰਖਤ ਦੀ ਛਾਂ ਹੇਠਾਂ ਬੈਠੇ ਨੇ।
ਕੌਣ ਨਾਮ ਕਿਤ ਤੇ ਤੁਮ ਆਇਓ ਬੂਝਿਓ ਇੱਕ ਨਰ ਆਏ।
ਭਾਈ ਮਰਦਾਨਾ ਜੀ ਸਿਰ ਨੀਵਾਂ ਕਰਕੇ ਅੱਖਾਂ ਨੀਵੀਆਂ ਕਰਕੇ ਬੜੀ ਚਿੰਤਾ ਜੀ ਵਿੱਚ ਬੈਠੇ ਸਨ। ਅਚਾਨਕ ਕੰਨਾਂ ਵਿੱਚ ਆਵਾਜ਼ ਪਈ, ਕੌਣ ਹੋ, ਕੀ ਨਾਮ ਹੈ, ਕਿੱਥੋਂ ਆਏ ਹੋ? ਭਾਈ ਸਾਹਿਬ ਨੇ ਜਦੋਂ ਕੰਨੀ ਆਵਾਜ਼ ਸੁਣੀ, ਨੇਤਰ ਉੱਪਰ ਚੁੱਕੇ ਅਤੇ ਵੇਖਿਆ ਸਾਹਮਣੇ ਇੱਕ ਵਿਅਕਤੀ ਖੜਾ ਹੈ। ਉਹ ਪੁੱਛ ਰਿਹਾ ਭਾਈ ਮਰਦਾਨਾ ਜੀ ਨੂੰ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਔਰ ਕੀ ਨਾਮ ਹੈ ਤੁਹਾਡਾ? ਇੱਦਾਂ ਇੱਕ ਵਿਅਕਤੀ ਨੇ ਆ ਕੇ, ਇੱਕ ਮਨੁੱਖ ਨੇ ਆ ਕੇ ਭਾਈ ਮਰਦਾਨੇ ਨੂੰ ਪੁੱਛਿਆ,
ਖੋਜਤ ਹੋ ਕੇ ਕੋ ਕਿਆ ਕਾਜਾ ਹਮਕੋ ਦਿਓ ਸੁਣਾਏ।
ਪੁੱਛਿਆ, ਭਾਈ ਕਿਹਨੂੰ ਲੱਭ ਰਹੇ ਹੋ ਇੱਥੇ? ਤੁਹਾਡੇ ਚਿਹਰੇ ਨੂੰ ਪੜ੍ਹ ਕੇ ਇੱਦਾਂ ਪ੍ਰਤੀਤ ਹੁੰਦਾ ਵੀ ਤੁਸੀਂ ਇੱਥੇ ਕਿਸੇ ਦੀ ਭਾਲ ਕਰਨ ਆਏ ਹੋ, ਕਿਸੇ ਨੂੰ ਲੱਭਣ ਆਏ ਹੋ। ਕਿਹਨੂੰ ਲੱਭ ਰਹੇ ਹੋ ਅਤੇ ਉਹਦੇ ਨਾਲ ਤੁਹਾਨੂੰ ਕੀ ਕੰਮ ਹੈ? ਜਿਹਨੂੰ ਲੱਭ ਰਹੇ ਹੋ, ਕਿਸੇ ਨੂੰ ਲੱਭ ਰਹੇ ਹੋ ਉਹਦੇ ਨਾਲ ਤੁਹਾਡਾ ਕੰਮ ਕੀ ਹੈ ਅਤੇ ਕਿਹੜਾ ਕੰਮ ਅਟਕਿਆ ਹੋਇਆ ਜਿਹੜਾ ਉਹ ਤੁਹਾਡਾ ਪੂਰਾ ਕਰ ਸਕਦਾ ਹੈ? ਉਹ ਮੈਨੂੰ ਦੱਸੋ, ਉਹ ਮੈਨੂੰ ਸੁਣਾਓ।
ਚਿੰਤਾ ਤੁਰ ਅਤਿਸ਼ੈ ਚਿਤ ਮਾਈ ਦੀਸਤ ਤੋਏ ਲਿਲਾਰਾ।
ਤੁਸੀਂ ਮੈਨੂੰ ਬੜੇ ਚਿੰਤਾ ਤੁਰ ਜੇ ਪ੍ਰਤੀਤ ਹੋ ਰਹੇ ਹੋ, ਬੜੀ ਫਿਕਰ ਤੁਹਾਡੇ ਮਨ 'ਚ, ਕਿਉਂਕਿ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਤੁਸੀਂ ਫਿਕਰਮੰਦ ਹੋ। ਤੁਹਾਡੇ ਚਿਹਰੇ 'ਤੇ ਚਿੰਤਾ ਦੀਆਂ ਹਵਾਈਆਂ ਨਜ਼ਰ ਆਉਂਦੀਆਂ ਨੇ, ਦੱਸੋ ਕੀ ਕਾਰਨ ਹੈ ਕਿ ਇੰਨੀ ਭਾਰੀ ਚਿੰਤਾ ਵਿੱਚ ਤੁਸੀਂ ਬੈਠੇ ਹੋ? ਕਿਹਨੂੰ ਲੱਭ ਰਹੇ ਹੋ, ਉਹਦੇ ਨਾਲ ਤੁਹਾਡਾ ਕੀ ਕੰਮ ਹੈ?
ਕਰੋ ਮਨੋਰਥ ਆਪਣਾ ਪ੍ਰਗਟੇ ਪੁੰਜੇ ਥਾਨ ਅਗਾਰਾ।
ਅਤੇ ਤੁਸੀਂ ਆਪਣੇ ਮਨ ਦਾ ਮਨੋਰਥ ਦੱਸੋ ਪ੍ਰਗਟ ਕਰਕੇ, ਕਿਉਂਕਿ ਬੰਦਾ ਬੰਦੇ ਦਾ ਦਾਰੂ ਹੁੰਦਾ ਅਤੇ ਬੰਦਾ ਆਪਣੇ ਮਨ ਦੇ ਵਿੱਚ ਦੁੱਖ ਸਮੋਈ ਰੱਖੇ, ਗੱਲ ਨਹੀਂ ਬਣਦੀ, ਉਹਨੂੰ ਆਪਣਾ ਦੁੱਖ ਕਿਸੇ ਨੂੰ ਦੱਸਣਾ ਚਾਹੀਦਾ। ਹੋ ਸਕਦਾ ਵੀ ਕੋਈ ਦੂਸਰਾ ਉਹਦਾ ਇਲਾਜ ਦੱਸ ਦੇਵੇ, ਬੰਦੇ ਦਾ ਬੰਦਾ ਹੀ ਦਾਰੂ ਹੈ ਨਾ। ਅਤੇ ਤੁਸੀਂ ਦੱਸੋ ਵੀ ਤੁਹਾਨੂੰ ਕਿਸ ਗੱਲ ਦੀ ਫਿਕਰ ਆ? ਆਪਣੇ ਮਨ ਦਾ ਫਿਕਰ, ਆਪਣੇ ਹਿਰਦੇ ਦੀ ਚਿੰਤਾ, ਉਹ ਸਾਨੂੰ ਪ੍ਰਗਟ ਕਰਕੇ ਦੱਸੋ। ਹੋ ਸਕਦਾ ਵੀ ਮੈਂ ਤੁਹਾਡੀ ਕੋਈ ਅੱਗੇ ਮਦਦ ਕਰ ਸਕਾਂ।
ਦੋਏਰਾ ਮਰਦਾਨੇ ਔਰ ਤਿਤ ਪਏ ਬਚਨ ਸੁਣੇ ਮ੍ਰਿਦ ਸਾਰ।
ਦੋ ਦਿਨ ਹੋ ਗਏ ਸੀ ਭਾਈ ਮਰਦਾਨੇ ਨੂੰ, ਕਿਸੇ ਨੇ ਜੀਓ ਆਇਆ ਤੱਕ ਨਹੀਂ ਸੀ ਆਖਿਆ ਨਗਰ 'ਚ, ਕਿਸੇ ਨੇ ਨਹੀਂ ਸੀ ਆ ਕੇ ਧੀਰਗ ਦਿੱਤਾ, ਹੌਂਸਲਾ ਦਿੱਤਾ। ਜਿਹਨੂੰ ਵੀ ਜਾ ਕੇ ਪੁੱਛਦੇ ਸੀ ਤੇ ਹੱਥ ਨਾਲ ਹੀ ਇਸ਼ਾਰਾ ਕਰ ਦਿੰਦੇ ਵੀ ਅੱਗੇ ਟੁਰ, ਸਾਨੂੰ ਨਹੀਂ ਪਤਾ। ਭਾਈ ਸਾਹਿਬ ਜੀ ਬੜੇ ਹੈਰਾਨ ਹੁੰਦੇ ਸਨ। ਅੱਜ ਦੋ ਦਿਨਾਂ ਬਾਅਦ ਕਿਸੇ ਨੇ ਬੜੀ ਮਿੱਠੀ ਸ਼ਬਦਾਵਲੀ ਵਿੱਚ ਜਦੋਂ ਆਹ ਗੱਲਾਂ ਕਹੀਆਂ ਨਾ, ਤੇ ਸੁਣਦਿਆਂ ਭਾਈ ਮਰਦਾਨੇ ਦੇ ਹਿਰਦੇ ਨੂੰ ਧੀਰਜ ਬਣ ਗਿਆ, ਜਾਪਦਾ ਵੀ ਹੁਣ ਕੋਈ ਨਾ ਕੋਈ ਹੱਲ, ਇੱਥੇ ਪ੍ਰਦੇਸ਼ 'ਚ ਬੈਠੇ ਹਾਂ, ਇੱਥੇ ਕਿਸੇ ਨਾਲ ਜਾਣ ਨਹੀਂ ਪਹਿਚਾਣ ਨਹੀਂ, ਅਤੇ ਕੋਈ ਸੱਜਣ ਪੁਰਸ਼ ਹੀ ਹੈ ਨਾ ਜਿਹੜਾ ਰਾਹ ਵਿੱਚ ਬੈਠੇ ਬੰਦੇ ਨੂੰ ਫਿਕਰਮੰਦ ਹੋਇਆ ਵੇਖ ਕੇ ਸਹਾਨੁਭੂਤੀ ਦਿਸ਼ਾ ਕੇ ਆ ਕੇ ਸਵਾਲ ਕਰ ਰਿਹਾ, ਪੁੱਛ ਰਿਹਾ ਵੀ ਦੱਸੋ ਕੀ ਮੁਸੀਬਤ ਹੈ? ਭਾਈ ਮਰਦਾਨਾ ਜੀ ਦੇ ਮਨ 'ਚ ਕੁਝ ਧੀਰਜ ਬਣ ਗਿਆ, ਮਿਰਦ ਤੇ ਕੋਮਲ ਬਚਨ ਇਸ ਵਿਅਕਤੀ ਦੇ ਸੁਣ ਕੇ ਮਨ ਚ ਕੁਝ ਹੌਸਲਾ ਬਣਿਆ।
ਹਰਖ ਮਾਨ ਹੋਏ ਕਰਤਵੈ ਉਚਰੇ ਬਚਨ ਵਿਚਾਰ।
ਬੜੀ ਖੁਸ਼ੀ ਦੇ ਨਾਲ ਹਰਖ ਮਾਨ ਹੋ ਕੇ ਨਾ ਵੀ ਮੈਨੂੰ ਕਿਸੇ ਨੇ ਪੁੱਛਿਆ ਤਾਂ ਸਹੀ ਹੈ ਨਾ ਵੀ ਦੱਸੋ ਕੀ ਗੱਲ ਹੈ ਕੀ ਫਿਕਰ ਹੈ। ਤੋ ਭਾਈ ਮਰਦਾਨਾ ਜੀ ਕੁਝ ਖੁਸ਼ ਹੋਏ ਤੇ ਖੁਸ਼ੀ ਦੇ ਵਿੱਚ ਧੀਰਜ ਰੱਖਦਿਆਂ ਹੋਇਆ ਭਾਈ ਮਰਦਾਨਾ ਜੀ ਬੋਲੇ ਉਹਨੂੰ ਜਵਾਬ ਦਿੰਦਿਆਂ ਕਹਿਣ ਲੱਗੇ।
ਦੁਬਈਆ ਛੰਦ ਵਤਨ ਰਾਏ ਭੋਏ ਤਲਵੰਡੀ ਨਾਮ ਜਾਨ ਮਰਦਾਨਾ।
ਕਹਿਣ ਲੱਗੇ ਜੀ ਤੁਹਾਡਾ ਬਹੁਤ ਧੰਨਵਾਦ ਕਿ ਪਹਿਲਾਂ ਤੁਸੀਂ ਮੇਰੀ ਮੁਸੀਬਤ ਜਾਣਨ ਵਾਸਤੇ ਮੈਨੂੰ ਪੁੱਛਣ ਆਏ। ਮੇਰਾ ਜਨਮ ਜਿਹੜਾ ਹੈ ਉਹ ਰਾਏ ਭੋਏ ਦੀ ਤਲਵੰਡੀ ਦਾ, ਮੇਰਾ ਜਿਹੜਾ ਨਗਰ ਹੈ ਜਨਮ ਭੂਮੀ ਉਹ ਤਲਵੰਡੀ ਹੈ ਰਾਏ ਭੋਏ ਦੀ, ਔਰ ਮੇਰਾ ਨਾਮ ਮਰਦਾਨਾ ਹੈ, ਮੈਨੂੰ ਲੋਕ ਮਰਦਾਨਾ ਕਹਿ ਕੇ ਸੱਦਦੇ ਹਨ।
ਇੱਕ ਫਿਰੰਦਾ ਅਹਿਰ ਬਾਬੀ ਖੋਜੋ ਤਿਸੈ ਸੁਜਾਨਾ।
ਇੱਥੇ ਆਉਣ ਦਾ ਜਿਹੜਾ ਮੇਰਾ ਮਕਸਦ ਹੈ ਪ੍ਰਯੋਜਨ ਹੈ ਕਿ ਇੱਥੇ ਇੱਕ ਫਿਰੰਦੇ ਨਾਮ ਦਾ ਰਬਾਬੀ ਰਹਿੰਦਾ, ਉਹਦਾ ਨਾਂ ਫਿਰੰਦਾ ਅਤੇ ਉਹ ਰਬਾਬ ਵਜਾਉਂਦਾ, ਰਬਾਬੀ ਉਸ ਨਗਰ ਵਿੱਚ ਰਹਿੰਦਾ ਅਤੇ ਮੈਂ ਉਹਦੀ ਖੋਜ ਕਰਨ ਲਈ ਆਇਆ, ਉਹਨੂੰ ਲੱਭਣ ਵਾਸਤੇ ਭਾਲਣ ਵਾਸਤੇ ਆਇਆ ਕਿ ਇਸ ਨਗਰ ਦੇ ਵਿੱਚ ਕਈਆਂ ਨੂੰ ਪੁੱਛਿਆ ਪਰ ਉਹ ਫਿਰੰਦਾ ਰਬਾਬੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੌਣ ਹੈ। ਇੱਥੇ ਇੱਕ ਫਿਰੰਦੇ ਨਾਮ ਦੇ ਰਬਾਬੀ ਨੂੰ ਖੋਜਣ ਵਾਸਤੇ ਮੈਂ ਆਇਆ ਹੋਇਆ।
ਨਾਨਕ ਵੇਦੀ ਭੇਜੀ ਉੱਤੇ ਡਿੱਗ ਲੇਨ ਰਬਾਬਰ ਜਾਏ।
ਮੈਨੂੰ ਵੇਦੀਆਂ ਦੀ ਕੁੱਲ ਦੇ ਭੂਸ਼ਣ ਬੇਦੀ ਕੁੱਲ ਕੇਤ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਕੋਲ ਰਬਾਬ ਲੈਣ ਲਈ ਭੇਜਿਆ। ਮੈਂ ਗੁਰੂ ਨਾਨਕ ਸਾਹਿਬ ਦਾ ਭੇਜਿਆ ਹੋਇਆ ਆਇਆ ਅਤੇ ਫਿਰੰਦੇ ਰਬਾਬੀ ਨੂੰ ਲੱਭ ਰਿਹਾ ਔਰ ਉਹਨਾਂ ਦੇ ਕੋਲ ਮੈਨੂੰ ਸਤਿਗੁਰੂ ਜੀ ਨੇ ਰਬਾਬ ਲੈਣ ਵਾਸਤੇ ਭੇਜਿਆ ਹੋਇਆ, ਉਹਨਾਂ ਦੇ ਹੁਕਮ ਦੇ ਨਾਲ ਮੈਂ ਇੱਥੇ ਆਇਆ ਹਾਂ।
ਖੋਜਿਓ ਸੋਭੋ ਹੱਥ ਨਾ ਆਵੇ ਯਾ ਤੇ ਮਨ ਬਿਕਲਾਏ।
ਮੈਂ ਬੜਾ ਖੋਜਿਆ ਨਗਰ ਦੇ ਇਕੱਲੇ ਇਕੱਲੇ ਘਰ ਵਿੱਚ ਜਾ ਕੇ ਪੁੱਛਿਆ ਪਰ ਮੈਨੂੰ ਇਸ ਨਾਂ ਦਾ ਵਿਅਕਤੀ ਇਸ ਨਗਰ 'ਚ ਨਹੀਂ ਮਿਲਿਆ। ਲੋਕਾਂ ਨੂੰ ਪਤਾ ਹੀ ਨਹੀਂ, ਜਦੋਂ ਮੈਂ ਪੁੱਛਦਾ ਵੀ ਫਿਰੰਦਾ, ਕਹਿੰਦੇ ਜੀ ਇੱਥੇ ਤਾਂ ਕੋਈ ਫਿਰੰਦਾ ਨਹੀਂ ਰਹਿੰਦਾ। ਅਤੇ ਹੁਣ ਮੇਰਾ ਮਨ ਬੜਾ ਵਿਆਕੁਲ ਹੋ ਗਿਆ ਕਿ ਮੇਰੇ ਮਾਲਕ ਸਤਿਗੁਰਾਂ ਨੇ ਮੈਨੂੰ ਭੇਜਿਆ ਅਤੇ ਜ਼ਰੂਰ ਉਹ ਇੱਥੇ ਹੀ ਹੋਵੇਗਾ ਬੰਦਾ, ਪਰ ਇੱਥੇ ਲੋਕ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ। ਇਸ ਕਾਰਨ ਕਰਕੇ ਮੈਂ ਬੜਾ ਦੁਖੀ ਹਾਂ, ਵਿਆਕੁਲ ਹਾਂ। ਇਸ ਗੱਲ ਦੀ ਮੇਰੇ ਮਨ ਦੇ ਵਿੱਚ ਬੜੀ ਭਾਰੀ ਚਿੰਤਾ ਲੱਗੀ ਹੋਈ ਹੈ।
ਨਾਮ ਫਿਰੰਦਾ ਹਮਰਾ ਜਾਨੋ ਪੱਠਿਓ ਤੂੰ ਮੁਝ ਪਾਸਾ।
ਅੱਗੋਂ ਵਿਅਕਤੀ ਬੋਲਿਆ, ਕਹਿਣ ਲੱਗਾ ਭਾਈ ਮਰਦਾਨਾ ਜੀ ਮੇਰਾ ਨਾਂ ਹੀ ਫਿਰੰਦਾ ਹੈ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਮੇਰੇ ਕੋਲ ਹੀ ਭੇਜਿਆ, ਕਿਉਂਕਿ ਇਹ ਫਿਰੰਦਾ ਉਸ ਨਗਰ ਦਾ ਵਸਿੰਦਾ ਨਹੀਂ, ਇਹ ਵੀ ਮੇਰੇ ਸਾਹਿਬ ਜੀ ਦੇ ਦਰ ਘਰ ਦਾ ਸੇਵਕ ਸੱਚਖੰਡ ਤੋਂ ਆਇਆ, ਇਹਦੇ ਵਿੱਚ ਡਿਊਟੀ ਲੱਗੀ ਸੀ ਸਤਿਗੁਰਾਂ ਵੱਲੋਂ। ਕਹਿਣ ਲੱਗੇ ਜੀ ਮੇਰਾ ਨਾਂ ਫਿਰੰਦਾ ਹੈ ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦੇ ਮਾਲਕ ਪਾਤਸ਼ਾਹ ਨੇ ਤੁਹਾਨੂੰ ਮੇਰੇ ਕੋਲ ਹੀ ਭੇਜਿਆ ਹੈ।
ਲੇਰ ਬਾਬ ਜਾਓ ਅਵ ਤੈਂ ਕੋ ਜੈ ਮਯਾ ਅਵਾਸਾ।
ਤੁਸੀਂ ਰਬਾਬ ਲੈਣ ਆਏ ਹੋ ਅਤੇ ਮੈਂ ਰਬਾਬ ਦੇਣ ਆਇਆ, ਮੇਰੀ ਇਹ ਡਿਊਟੀ ਹੈ, ਤੁਸੀਂ ਲੈਣ ਆਏ ਹੋ ਅਤੇ ਆਹ ਰਬਾਬ ਤੁਸੀਂ ਲਓ ਅਤੇ ਲੈ ਕੇ ਜਾਓ ਉੱਥੇ ਜਿੱਥੇ ਕਿਰਪਾ ਦੇ ਸਾਗਰ, ਮਾਇਆ ਦੇ ਘਰ, ਦਇਆ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਿਵਾਸ ਹੈ।
ਪਵ ਸਾਗਰ ਤੇ ਨਰਬੋ ਤਾਰਨ ਤਾਰਿਓ ਸੁਤੈ ਸਰੂਪਾ।
ਜਿਨ੍ਹਾਂ ਨੇ ਇਸ ਭਵ ਸਾਗਰ ਦੇ ਵਿੱਚ ਬਹੁਤੇ ਜੀਵਾਂ ਨੂੰ ਤਾਰਨ ਵਾਸਤੇ, ਕਲੀਕਾਲ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਇਸ ਮਾਤ ਲੋਕ ਦੀ ਧਰਤੀ 'ਤੇ ਸੁਤੈ ਸਰੂਪ ਧਾਰਨ ਕੀਤਾ, ਐਸੇ ਸਤਿਗੁਰਾਂ ਦੇ ਕੋਲ ਤੁਸੀਂ ਇਹ ਰਬਾਬ ਲੈ ਕੇ ਜਾਓ।
ਅਸਬਿਦ ਬਦਨੈ ਬਦ ਕਰ ਆਨਿਓ ਸੁਭਾਗ ਰਬਾਬ ਅਨੁਪਾ।
ਕਹਿ ਕੇ ਨਾ ਭਾਈ ਫਿਰੰਦਾ ਜੀ ਕੁਝ ਸਮੇਂ ਵਾਸਤੇ ਉੱਥੋਂ ਪਾਸੇ ਗਏ, ਕਹਿੰਦੇ ਤੁਸੀਂ ਇੱਥੇ ਬੈਠੋ ਮੈਂ ਹੁਣੇ ਆਇਆ। ਕੁਝ ਸਮੇਂ ਬਾਅਦ ਭਾਈ ਫਿਰੰਦਾ ਜੀ ਆਏ ਅਤੇ ਬੜੀ ਸੋਹਣੀ ਅਨੂਪ ਰਬਾਬ ਜਿਸ ਰਬਾਬ ਦੀ ਉਪਮਾ ਕਹੀ ਨਹੀਂ ਜਾ ਸਕਦੀ। ਇਹੋ ਜਿਹੀ ਸੁੰਦਰ ਉਪਮਾ ਤੋਂ ਰਹਿਤ ਰਬਾਬ ਜਿਹੜੀ ਸੀ ਉਹ ਭਾਈ ਫਰੰਦਾ ਜੀ ਲੈ ਕੇ ਆਏ ਭਾਈ ਮਰਦਾਨਾ ਜੀ ਕੋਲ।
ਦੁਏਰਾ ਉਰ ਅਚਰਜ ਵੈ ਹਰਖ ਕਰ ਮਰਦਾਨੇ ਤੇ ਕਾਲ।
ਭਾਈ ਮਰਦਾਨਾ ਜੀ ਨੇ ਭਾਈ ਫਰੰਦਾ ਜੀ ਦੇ ਹੱਥ 'ਚ ਰਬਾਬ ਵੇਖੀ, ਵੇਖ ਕੇ ਬੜੇ ਹੈਰਾਨ ਹੋਏ, ਮਨ ਅਸਚਰਜਤਾ ਅਤੇ ਬਿਸਮਾਦੀ ਰੰਗ ਵਿੱਚ ਰੰਗਿਆ ਗਿਆ ਅਤੇ ਬੜੀ ਹੈਰਾਨੀ ਦੇ ਨਾਲ ਭਾਈ ਮਰਦਾਨਾ ਜੀ ਨੇ ਵੇਖਿਆ ਅਤੇ ਪੁੱਛਣ ਲੱਗੇ,
ਕਿਤ ਤੇ ਲੀਨ ਨਿਕਸ ਯੈ ਨੈ ਜਾਨੀ ਤੇ ਚਾਲ।
ਭਾਈ ਮਰਦਾਨਾ ਜੀ ਹੈਰਾਨ ਜੇ ਹੋਏ, ਮਨ ਹੀ ਮਨ ਸੋਚਣ ਲੱਗੇ ਵੀ ਹੁਣੇ ਤਾਂ ਇਹ ਗਿਆ ਸੀ, ਅਚਾਨਕ ਇਹ ਰਬਾਬ ਕਿੱਥੋਂ ਕੱਢ ਲਿਆ? ਇੱਥੇ ਜੰਗਲ ਦੇ ਵਿੱਚ ਬਾਹਰ ਤਾਂ ਖਲੋਤੇ ਸੀ, ਅਚਾਨਕ ਇਹ ਰਬਾਬ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਆਏ। ਇਹ ਜਿਹੜੀ ਚਾਲ ਸੀ ਭਾਈ ਫਰੰਦੇ ਦੀ ਸਮਝ ਨਹੀਂ ਆਈ ਭਾਈ ਮਰਦਾਨਾ ਜੀ ਦੀ ਕਿ ਹੁਣੇ ਗਏ ਅਤੇ ਅਚਾਨਕ ਫਿਰ ਪਹਿਲਾਂ ਰਬਾਬ ਨਹੀਂ ਸੀ ਹੱਥ 'ਚ, ਹੁਣ ਗਏ ਨੇ, ਫਿਰ ਇਹਨਾਂ ਦੇ ਹੱਥ 'ਚ ਰਬਾਬ ਨਜ਼ਰ ਆ ਰਹੀ, ਨਗਰ 'ਚ ਨਹੀਂ ਗਏ, ਕਿਸੇ ਘਰ 'ਚ ਨਹੀਂ ਗਏ, ਅਚਾਨਕ ਇਹ ਰਬਾਬ ਇਹਨਾਂ ਦੇ ਹੱਥਾਂ ਵਿੱਚ ਕਿੱਥੋਂ ਆ ਗਈ? ਇਹ ਵੇਖ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ, ਸੋਚ ਰਹੇ ਨੇ,
ਦਵਈਆ ਛੰਦ ਅਦਭੁਤ ਦੇਖਤੀ ਬਿਸਮਾਦਿਓ ਕਹੋ ਮੋਲ ਏ ਜੋ।
ਬੜੇ ਅਦਭੁਤ ਜੀ ਹੈਰਾਨੀ ਦੀ ਹਾਲਤ ਵਿੱਚ ਭਾਈ ਮਰਦਾਨਾ ਜੀ ਵੇਖ ਰਹੇ ਨੇ ਉਹਨਾਂ ਵੱਲ, ਰਬਾਬ ਵੀ ਵੇਖ ਰਹੇ ਨੇ, ਅਤੇ ਰਬਾਬ ਨੂੰ ਵੇਖਦਿਆਂ ਭਾਈ ਫਰੰਦੇ ਨੂੰ ਵੇਖਦਿਆਂ ਭਾਈ ਮਰਦਾਨਾ ਜੀ ਕਹਿਣ ਲੱਗੇ, ਜੀ ਦੱਸੋ ਇਹਦਾ ਮੁੱਲ ਕੀ ਹੈ, ਕਿਉਂਕਿ ਮੈਂ ਤਾਂ ਮੁੱਲ ਵੀ ਦੇਣਾ ਅਤੇ ਮੁੱਲ ਲੈ ਕੇ ਵੀ ਆਇਆ ਸਤਿਗੁਰੂ ਜੀ ਦੇ ਹੁਕਮ ਨਾਲ, ਅਤੇ ਇਹਦਾ ਮੁੱਲ ਦੱਸੋ ਵੀ ਇਹਦਾ ਮੁੱਲ ਕੀ ਹੈ।
ਇਸ ਕੀ ਸਮਕੋ ਔਰ ਨਾ ਪੇਖਿਓ ਲਿਓ ਮੁੱਲ ਕੈਸੋ।
ਵਾਕਈ ਇਹ ਰਬਾਬ ਬੜੀ ਸੁੰਦਰ ਰਬਾਬ ਜਾਪ ਰਹੀ ਹੈ, ਇਹੋ ਜਿਹੀ ਰਬਾਬ ਮੈਂ ਕਿਤੇ ਹੋਰ ਨਹੀਂ ਵੇਖੀ। ਕਈ ਘਰਾਂ 'ਚ ਰਬਾਬਾਂ ਵੇਖੀਆਂ ਨੇ, ਕਈ ਥਾਵਾਂ 'ਤੇ ਵੱਜਦੀਆਂ ਰਬਾਬਾਂ ਵੇਖੀਆਂ ਨੇ, ਪਰ ਇਹੋ ਜਿਹੀ ਰਬਾਬ ਅਲੌਕਿਕ ਰਬਾਬ ਉਹ ਨਹੀਂ ਅੱਜ ਤੋਂ ਪਹਿਲਾਂ ਕਦੇ ਵੇਖੀ, ਅਤੇ ਤੁਸੀਂ ਜਿੰਨਾ ਮੁੱਲ ਕਹੋਗੇ ਇਸ ਰਬਾਬ ਦਾ ਮੈਂ ਦੇਣ ਨੂੰ ਤਿਆਰ ਹਾਂ। ਭਾਈ ਫਰੰਦਾ ਜੀ ਦੱਸੋ ਇਸ ਰਬਾਬ ਦਾ ਮੁੱਲ ਕੀ ਹੈ, ਜਿੰਨਾ ਵੀ ਮੁੱਲ ਕਹੋਗੇ ਉਹ ਮੈਂ ਮੁੱਲ ਦੇਣ ਨੂੰ ਤਿਆਰ ਹਾਂ।
ਨਹੀਂ ਮੁੱਲ ਇਸ ਕੋ ਤੁਮ ਪਾਏ ਐਸੇ ਕਹਿਤ ਫਿਰੰਦਾ।
ਭਾਈ ਫਰੰਦਾ ਜੀ ਕਹਿੰਦੇ, ਮਰਦਾਨਾ ਜੀ ਇਸ ਰਬਾਬ ਦਾ ਮੁੱਲ ਦੁਨੀਆਂ 'ਚ ਹੈ ਹੀ ਨਹੀਂ, ਅਤੇ ਨਾ ਹੀ ਤੁਸੀਂ ਇਹਦਾ ਮੁੱਲ ਦੇ ਸਕਦੇ ਹੋ, ਇਹਦਾ ਕੋਈ ਮੁੱਲ ਨਹੀਂ, ਇਹ ਦੁਰਲਭ ਹੈ। ਅਤੇ ਭਾਈ ਮਰਦਾਨਾ ਜੀ ਤੁਸੀਂ ਇਹਦਾ ਮੁੱਲ ਦੇ ਨਹੀਂ ਸਕਦੇ ਅਤੇ ਨਾ ਹੀ ਇਹਦਾ ਮੁੱਲ ਤੁਹਾਡੇ ਕੋਲ ਹੈ।
ਪੁਨ ਹਮਨੇ ਲੈਨੋ ਵੀ ਨਾਈ ਸ਼੍ਰੀ ਅਵਤਾਰ ਮੁਕੰਦਾ।
ਜੇ ਤੁਸੀਂ ਮੁੱਲ ਦਿਓਗੇ ਵੀ ਤੇ ਅਸੀਂ ਇਹਦਾ ਮੁੱਲ ਲੈਣਾ ਕੋਈ ਨਹੀਂ, ਪਹਿਲੀ ਗੱਲ ਤਾਂ ਇਹਦਾ ਮੁੱਲ ਹੈ ਨਹੀਂ, ਅਤੇ ਜੇ ਤੁਸੀਂ ਮੁੱਲ ਦਿੱਤਾ ਵੀ ਤਾਂ ਅਸੀਂ ਲੈਣਾ ਕੋਈ ਨਹੀਂ, ਕਿਉਂਕਿ ਇਹ ਰਬਾਬ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਵਤਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵਾਸਤੇ ਆਈ ਹੈ, ਇਹ ਉਹਨਾਂ ਦੀ, ਇਹਦਾ ਮੁੱਲ ਦਿਓਗੇ ਵੀ ਅਤੇ ਅਸੀਂ ਨਹੀਂ ਲਵਾਂਗੇ, ਅਤੇ ਇਹਦਾ ਮੁੱਲ ਹੈ ਵੀ ਕੋਈ ਨਹੀਂ।
ਮਰਦਾਨਾ ਮਨ ਹੋਏ ਹੈਰਾਨਾ ਬੂਜਤ ਤੇ ਪ੍ਰਤ ਐਸੇ।
ਮਰਦਾਨੇ ਨੇ ਜਦੋਂ ਸੁਣਿਆ ਨਾ ਵੀ ਇਹ ਰਬਾਬ ਦਾ ਕੋਈ ਮੁੱਲ ਨਹੀਂ ਅਤੇ ਕਹਿੰਦਾ ਮੈਂ ਮੁੱਲ ਲੈਣਾ ਵੀ ਨਹੀਂ, ਅਤੇ ਬੜੀ ਹੈਰਾਨੀ ਜੀ ਵਿੱਚ ਆ ਕੇ ਬੜੇ ਵਿਸਮਾਦ ਤਾਂ ਪਹਿਲਾਂ ਹੀ ਭਾਈ ਮਰਦਾਨਾ ਜੀ ਬੜੇ ਹੋਏ ਸਨ, ਜਦੋਂ ਇਹ ਗੱਲ ਸੁਣੀ ਤਾਂ ਸੁਣ ਕੇ ਹੋਰ ਹੈਰਾਨ ਹੋ ਗਏ। ਹੈਰਾਨ ਜੇ ਹੋਏ ਭਾਈ ਮਰਦਾਨਾ ਜੀ ਫਿਰ ਪੁੱਛਣ ਲੱਗੇ,
ਇਹ ਰਬਾਬ ਤੁਮ ਕਿਤ ਬਿਦ ਦੀਨੋ ਮੁੱਲ ਨਾ ਲਿਓ ਕੈਸੇ।
ਕਹਿਣ ਲੱਗੇ, ਭਾਈ ਫਰੰਦਾ ਜੀ ਇਹ ਰਬਾਬ ਤੁਸੀਂ ਮੈਨੂੰ ਦੇ ਦਿੱਤੀ ਹੈ, ਇਹ ਕਿਵੇਂ ਦੇ ਦਿੱਤੀ ਹੈ ਜੇ ਇਹਦਾ ਕੋਈ ਮੁੱਲ ਨਹੀਂ ਲੈਣਾ? ਐਡੀ ਸੋਹਣੀ ਕੀਮਤੀ ਅਲੌਕਿਕ ਰਬਾਬ ਹੈ, ਇਹੋ ਜਿਹੀ ਰਬਾਬ ਤਾਂ ਕਿਤੇ ਉੱਦਾਂ ਨਹੀਂ ਮਿਲਦੀ, ਅਤੇ ਤੁਸੀਂ ਮੈਨੂੰ ਇਹ ਰਬਾਬ ਦੇ ਕੇ ਕਹਿੰਦੇ ਹੋ ਵੀ ਇਹਦਾ ਮੁੱਲ ਵੀ ਨਹੀਂ ਲੈਣਾ, ਇਹ ਦੱਸੋ ਵੀ ਇਹ ਕਿਉਂ, ਇਹਦਾ ਮੁੱਲ ਭਲਾ ਤੁਸੀਂ ਕਿਉਂ ਨਹੀਂ ਲੈਣਾ ਚਾਹੁੰਦੇ?
ਸਭ ਬਿਰਤਾਂ ਤਪਨੀ ਜੈ ਆਪਣਾ ਖੋਵੋ ਸੰਸੈ ਅਮਰਾ।
ਤੁਸੀਂ ਆਪਣਾ ਸਾਰਾ ਬਿਰਤੰਤ ਮੈਨੂੰ ਦੱਸੋ, ਮੇਰੇ ਮਨ 'ਚ ਸੰਸਾ ਜਿਹਾ ਪੈ ਗਿਆ, ਪਹਿਲਾਂ ਜਦੋਂ ਰਬਾਬ ਲੈਣ ਗਏ ਉਦੋਂ ਸੰਸਾ ਪੈ ਗਿਆ, ਹੁਣ ਰਬਾਬ ਦਿੱਤੀ ਆ ਅਤੇ ਫਿਰ ਸੰਸਾ ਪੈ ਗਿਆ, ਵੀ ਤੁਸੀਂ ਇਹਦਾ ਮੁੱਲ ਕਿਉਂ ਨਹੀਂ ਲੈਣਾ ਚਾਹੁੰਦੇ? ਅਚਾਨਕ ਇਹ ਰਬਾਬ ਤੁਸੀਂ ਲਿਆਏ ਕਿੱਥੋਂ? ਮੇਰਾ ਇਹ ਮਨ ਦਾ ਜਿਹੜਾ ਸੰਸਾ ਹੈ ਉਹ ਤੁਸੀਂ ਦੂਰ ਕਰੋ ਉਚਾਰਨ ਕਰਕੇ ਸਾਰਾ ਬਿਰਤੰਤ।
ਸ਼ੁਭ ਸੁਭਾਏ ਸ਼ੁਭ ਵੇਖ ਮਧੁਰ ਬਚ ਭੇਦ ਨਾ ਜਾਣਿਓ ਤੁਮਰਾ।
ਤੁਹਾਡਾ ਸੁਭਾਅ ਬੜਾ ਸ਼ੁਭ ਹੈ, ਤੁਹਾਡਾ ਵੇਸ਼ ਭੇਖ ਉਹ ਵੀ ਬੜਾ ਸ਼ੁਭ ਸੁੰਦਰ ਹੈ। ਭਾਈ ਫਿਰੰਦਾ ਜੀ, ਤੁਹਾਡੇ ਬਚਨ ਵੀ ਬੜੇ ਮਿੱਠੇ ਨੇ ਅਤੇ ਮੈਨੂੰ ਹਾਲੇ ਤੱਕ ਤੁਹਾਡਾ ਵੀ ਭੇਦ ਨਹੀਂ ਪਤਾ ਲੱਗਾ ਵੀ ਜਿਹੜੇ ਨਗਰ 'ਚ ਮੈਂ ਦੋ ਦਿਨ ਲੱਭਦਾ ਰਿਹਾ ਉਹ ਕਹਿੰਦੇ ਫਿਰੰਦਾ ਰਹਿੰਦਾ ਹੀ ਨਹੀਂ ਇੱਥੇ ਕੋਈ, ਅਚਾਨਕ ਦੋਵਾਂ ਦਿਨਾਂ ਬਾਅਦ ਮੈਂ ਵਾਪਸ ਮੁੜਨ ਲੱਗਾ ਅਤੇ ਤੁਸੀਂ ਆਣ ਪ੍ਰਗਟ ਹੋਏ, ਦਰਸ਼ਨ ਦੇ ਦਿੱਤੇ ਅਤੇ ਕਹਿੰਦੇ ਹੋ ਮੈਂ ਹੀ ਫਿਰੰਦਾ। ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਵੀ ਜੇ ਤੁਸੀਂ ਇੱਥੇ ਰਹਿੰਦੇ ਹੋ ਅਤੇ ਉਹ ਵੀ ਰਬਾਬੀ ਹੋਵੇ ਅਤੇ ਉਹਨੂੰ ਤਾਂ ਆਲੇ ਦੁਆਲੇ ਦੇ ਕਈ ਨਗਰ ਵੀ ਲੋਕ ਵੀ ਜਾਣਦੇ ਨੇ ਵੀ ਫਲਾਣੀ ਥਾਂ 'ਤੇ ਰਹਿੰਦਾ ਬੰਦਾ, ਅਤੇ ਇਸ ਨਗਰ ਦੇ ਰਹਿਣ ਵਾਲੇ ਹੋਵੋ ਅਤੇ ਇਸ ਨਗਰ ਦੇ ਲੋਕ ਹੀ ਨਾ ਤੁਹਾਡੇ ਬਾਰੇ ਜਾਣਦੇ ਹੋਣ। ਮੈਂ ਤਾਂ ਬੜਾ ਹੈਰਾਨ ਹਾਂ ਭਾਈ ਫਿਰੰਦਾ ਜੀ, ਤੁਹਾਡਾ ਵੇਸ ਬੜਾ ਸ਼ੁਭ, ਤੁਹਾਡੀ ਬੋਲੀ ਬੜੀ ਸ਼ੁਭ, ਤੁਹਾਡਾ ਜਿਹੜਾ ਭੇਦ ਹੈ ਉਹ ਮੈਂ ਹਾਲੇ ਤੱਕ ਨਹੀਂ ਜਾਣ ਸਕਿਆ।
ਭਨਤ ਫਿਰੰਦਾ ਮ੍ਰਿਤ ਮੰਡਲ ਕੋ ਇਹ ਰਬਾਬ ਨੈ ਲਖੀਏ।
ਅੱਗੋਂ ਭਾਈ ਫਿਰੰਦਾ ਜੀ ਬੋਲੇ, ਭਾਈ ਮਰਦਾਨਾ ਜੀ ਸੁਣੋ, ਇਹ ਜਿਹੜੀ ਰਬਾਬ ਮੈਂ ਤੁਹਾਨੂੰ ਦਿੱਤੀ ਹੈ ਇਹ ਰਬਾਬ ਇਸ ਮਾਤ ਲੋਕ ਦੀ ਨਹੀਂ ਹੈ। ਮ੍ਰਿਤ ਲੋਕ ਕਹਿੰਦੇ ਨੇ ਮਾਤ ਲੋਕ ਨੂੰ, ਮ੍ਰਿਤ ਮੰਡਲ। ਆਹ ਜਿਹੜਾ ਮ੍ਰਿਤ ਮੰਡਲ ਹੈ ਨਾ ਇਹ ਮਾਤ ਲੋਕ, ਇਸ ਮਾਤ ਲੋਕ ਦੀ ਇਹ ਰਬਾਬ ਨਹੀਂ ਜਿਹੜੀ ਰਬਾਬ ਮੈਂ ਤੁਹਾਨੂੰ ਦਿੱਤੀ ਹੈ।
ਅੰਤ ਅਗਰ ਸੋ ਨਹੀਂ ਬਜਾਓ ਸ਼੍ਰੀ ਨਾਨਕ ਜੈ ਭਿਖਿਓ।
ਇੱਕ ਗੱਲ ਭਾਈ ਮਰਦਾਨਾ ਜੀ ਧਿਆਨ ਨਾਲ ਸੁਣ ਕੇ ਪੱਲੇ ਬੰਨ ਲਿਆ, ਜੇ ਇਹ ਰਬਾਬ ਕਿਸੇ ਹੋਰ ਦੇ ਸਾਹਮਣੇ ਵਜਾਇਆ ਜੇ ਵੀ ਨਾ, ਇਹ ਰਬਾਬ ਉਸ ਜਗ੍ਹਾ 'ਤੇ ਵਜਾਇਆ ਜੇ ਜਿੱਥੇ ਦੀਨ ਦੁਨੀਆ ਦੇ ਮਾਲਕ ਸਾਹਮਣੇ ਗੁਰੂ ਨਾਨਕ ਸਾਹਿਬ ਬੈਠੇ ਹੋਣ। ਇਹ ਰਬਾਬ ਉਹਨਾਂ ਦੇ ਸਾਹਮਣੇ ਵੱਜਣੀ ਚਾਹੀਦੀ ਹੈ, ਕਿਸੇ ਹੋਰ ਅੱਗੇ ਨਹੀਂ, ਕਿਸੇ ਹੋਰ ਰਾਜੇ ਦੇ ਦਰਬਾਰ ਦੀ ਸ਼ਾਨ ਵਾਸਤੇ ਨਹੀਂ, ਅਤੇ ਨਾ ਹੀ ਇਹ ਰਬਾਬ ਕਿਸੇ ਹੋਰ ਥਾਂ 'ਤੇ ਵੱਜੇਗੀ, ਇਹ ਰਬਾਬ ਉਸ ਜਗ੍ਹਾ 'ਤੇ ਵਜਾਉਣੀ ਹੈ।
ਤਾਂ ਵਜਾਵੋ ਚੱਲ ਮਰਦਾਨਾ ਸੰਗ ਚਲੋ ਮੈਂ ਤੇਰੇ।
ਇਹ ਰਬਾਬ ਚਲੋ ਉੱਥੇ ਚੱਲ ਕੇ ਵਜਾਇਆ ਜੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ ਨੇ, ਅਤੇ ਚੱਲੀਏ, ਮੈਂ ਵੀ ਤੁਹਾਡੇ ਨਾਲ ਚੱਲਾਂਗਾ, ਸਤਿਗੁਰਾਂ ਦੇ ਦਰਸ਼ਨ ਕਰ ਆਵਾਂ, ਤੁਹਾਡੇ ਨਾਲ ਮੈਂ ਵੀ ਚੱਲਦਾ, ਅਤੇ ਆਪਾਂ ਉੱਥੇ ਚੱਲੀਏ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਸਣ ਹੈ, ਉੱਥੇ ਚੱਲ ਕੇ ਤੁਸੀਂ ਇਹ ਰਬਾਬ ਵਜਾਇਆ ਜੇ।
ਪਾਦ ਪਦਮ ਕੋ ਦਰਸ਼ਨ ਕਰੋ ਹਿਰਦੇ ਲਾਲਸਾ ਮੇਰੇ।
ਮੈਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਦਰਸ਼ਨ ਕਰ ਲਵਾਂ, ਉਹਨਾਂ ਦੇ ਪਵਿੱਤਰ ਚਰਨਾਂ 'ਤੇ ਮੱਥਾ ਟੇਕ ਲਵਾਂ, ਇਹ ਮੇਰੇ ਮਨ ਦੀ ਲਾਲਸਾ ਹੈ। ਭਾਈ ਮਰਦਾਨਾ ਜੀ, ਜੇ ਤੁਸੀਂ ਉਪਕਾਰ ਕਰੋ ਅਤੇ ਮੇਰੇ ਨਾਲ ਚੱਲੋ, ਮੈਂ ਤੁਹਾਡੇ ਨਾਲ ਚੱਲਦਾ, ਮੈਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਾ ਦਿਓ।
ਜੁਗਲ ਚੱਲੇ ਔਰ ਹਰਕ ਵਿਸਾਲਾ ਪਹੁੰਚੇ ਜਾਂ ਕਿਰਪਾਲਾ।
ਭਾਈ ਮਰਦਾਨਾ ਜੀ ਦੇ ਮਨ ਦੇ ਜਿਹੜੇ ਸਵਾਲ ਨੇ ਉਹ ਮਨ 'ਚ ਹੀ ਨੇ, ਪੂਰੀ ਸੰਤੁਸ਼ਟੀ ਨਹੀਂ ਹੋਈ ਜਵਾਬ ਸੁਣ ਕੇ, ਪਰ ਫਿਰ ਵੀ ਭਾਈ ਫਰੰਦੇ ਨੂੰ ਨਾਲ ਲੈ ਕੇ ਮਰਦਾਨਾ ਜੀ ਇੱਥੋਂ ਚੱਲ ਪਏ। ਦੋਵੇਂ ਹੀ ਚੱਲ ਪਏ ਬੜੀ ਖੁਸ਼ੀ ਦੇ ਨਾਲ। ਮਰਦਾਨਾ ਜੀ ਵੀ ਬੜੇ ਖੁਸ਼ ਕਿ ਜਿਹੜਾ ਕੰਮ ਕਰਨ ਆਇਆ ਸੀ ਪੂਰਾ ਹੋ ਗਿਆ, ਰਬਾਬ ਨਹੀਂ ਸੀ ਲੱਭਦੀ, ਕਈ ਦਿਨਾਂ ਤੋਂ ਲੱਭ ਰਿਹਾ ਸੀ, ਪਰ ਅੱਜ ਕਿਰਪਾ ਹੋ ਗਈ ਹੈ। ਬੜੀ ਖੁਸ਼ੀ ਦੇ ਨਾਲ, ਬੜੇ ਹਰਖ ਦੇ ਨਾਲ ਭਾਈ ਮਰਦਾਨਾ ਜੀ ਭਾਈ ਫਰੰਦੇ ਦੇ ਨਾਲ ਚੱਲਦਿਆਂ ਚੱਲੇ ਹਨ।
ਪਦ ਅਰਬਿੰਦ ਆਨੰਦ ਕੰਧ ਕੇ ਪਰਸੇ ਧਰ ਕਰ ਭਾਲਾ।
ਆ ਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਹਾਜ਼ਰ ਹੋਏ ਜਿੱਥੇ ਸਾਹਿਬ ਜੀ ਬੈਠੇ ਸਨ। ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ 'ਤੇ ਵੰਦਨਾ ਕੀਤੀ, ਨਮਸਕਾਰ ਕੀਤੀ। ਭਾਈ ਮਰਦਾਨੇ ਨੇ ਮੱਥਾ ਰੱਖ ਕੇ ਮੱਥਾ ਟੇਕਿਆ।
ਨੌਵੇਂ ਦਿਨ ਆਇਓ ਮਰਦਾਨਾ ਧਰਿਓ ਰਬਾਬ ਅਗਾਰੇ।
ਨੌਵੇਂ ਦਿਨ ਭਾਈ ਮਰਦਾਨਾ ਜੀ ਆਏ ਸੀ, ਕਿਉਂਕਿ ਤਿੰਨ ਦਿਨ ਜਾਣ 'ਤੇ ਲੱਗੇ, ਤਿੰਨ ਦਿਨ ਆਉਣ 'ਤੇ, ਦੋ ਦਿਨ ਉੱਥੇ ਲੱਭਦੇ ਰਹੇ, ਅੱਠ ਦਿਨ, ਅਤੇ ਨੌਵੇਂ ਦਿਨ ਵਾਪਸ ਆਏ ਸੀ ਰਬਾਬ ਲੈ ਕੇ। ਅਤੇ ਨੌਵੇਂ ਦਿਨ ਲਿਆ ਕੇ ਰਬਾਬ ਜਦੋਂ ਸਤਿਗੁਰਾਂ ਦੇ ਅੱਗੇ ਰੱਖੀ ਅਤੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ।
ਕਮਲ ਬਦਨ 'ਤੇ ਬਚ ਮੁਕਰੰਦਾ ਬੋਲੇ ਸ਼੍ਰੀ ਦੰਬਾਰੇ।
ਕਮਲ ਜੇ ਸੋਹਣੇ ਮੁਖ ਤੋਂ ਮਹਾਰਾਜ ਜੀ, ਮਕਰੰਦ ਜੇ ਸੋਹਣੇ ਮਿੱਠੇ ਬੋਲ ਬੋਲੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਜਦੋਂ ਰਬਾਬ ਰੱਖ ਕੇ ਨਾ ਅੱਗੇ ਮੱਥਾ ਟੇਕਿਆ ਤੇ ਦੰਭਾਰੀ, ਦੰਭ ਦਾ ਪਖੰਡ ਦਾ ਖੰਡਨ ਕਰਨ ਵਾਲੇ, ਪਖੰਡ ਦੇ ਦੁਸ਼ਮਣ, ਪਖੰਡ ਦੇ ਬੈਰੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬੋਲੇ।
ਬਹੁਤੀ ਬਿਲਮ ਲਗਾਈ ਤੈਵਾ ਭਈ ਬਾਤ ਕੋ ਤੈਸੇ।
ਮਹਾਰਾਜ ਜੀ ਕਹਿੰਦੇ ਮਰਦਾਨਿਆ ਬੜੇ ਦਿਨ ਲਾਇਆ, ਕੀ ਗੱਲ ਹੋਈ ਇੰਨੇ ਦਿਨ ਲਾਇਓ ਜੇ, ਅਤੇ ਕੀ ਗੱਲ ਹੋ ਗਈ ਸੀ ਉੱਥੇ ਵੀ ਜਿਹੜੇ ਇੰਨੇ ਦਿਨ ਲੱਗ ਗਏ ਰਬਾਬ ਲਿਆਉਂਦਿਆਂ ਹੀ ਤੁਹਾਨੂੰ। ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਸਤਿਗੁਰੂ ਜੀ ਨੇ ਪ੍ਰਸ਼ਨ ਕੀਤਾ, ਸਵਾਲ ਕੀਤਾ।
ਪ੍ਰਭ ਜੀ ਭੇਵ ਨਾ ਜਾਣਿਓ ਜਾਈ ਕਹੋ ਬਚਨ ਮੈਂ ਕੈਸੇ।
ਕਹਿਣ ਲੱਗੇ ਹੇ ਪ੍ਰਭੂ ਜੀ, ਮੇਰੇ ਕੋਲੋਂ ਤਾਂ ਨਹੀਂ ਕੋਈ ਭੇਦ ਜਾਣਿਆ ਜਾਂਦਾ ਤੁਹਾਡਾ, ਅਤੇ ਨਾ ਹੀ ਮੈਂ ਜਾਣ ਸਕਦਾ, ਅਤੇ ਅੱਗੋਂ ਜਿਹੜਾ ਤੁਸੀਂ ਸਵਾਲ ਕਰਦੇ ਉਹਦੇ ਬਾਰੇ ਮੈਂ ਹੁਣ ਕੀ ਜਵਾਬ ਦਿਆਂ ਆਪ ਜੀ ਨੂੰ, ਕੁਝ ਮੈਨੂੰ ਸਮਝ ਆਇਆ ਹੋਵੇ ਤਾਂ ਤੁਹਾਨੂੰ ਕਹਾਂ ਨਾ। ਮਹਾਰਾਜ ਸਮਝ ਤਾਂ ਮੈਨੂੰ ਵੀ ਕੁਝ ਨਹੀਂ ਆਇਆ, ਤੁਹਾਡਾ ਭੇਦ ਮੇਰੇ ਕੋਲੋਂ ਨਹੀਂ ਜਾਣਿਆ ਜਾਂਦਾ, ਹੇ ਗਰੀਬ ਨਵਾਜ ਮੈਂ ਹੁਣ ਕੀ ਬਚਨ ਕਹਾਂ।
ਆਪ ਖੁਦਾਏ ਧਰਤ ਅਵਤਰਿਓ ਅਚਰਜ ਹੇਰਤ ਚਰਿਤਾ।
ਆਪ ਹੀ ਖੁਦਾ ਨੇ ਤੁਹਾਡਾ ਸਰੂਪ ਧਾਰਨ ਕੀਤਾ ਇਸ ਧਰਤੀ ਦੇ ਉੱਤੇ, ਅਤੇ ਤੁਹਾਡੇ ਜਿਹੜੇ ਚਰਿੱਤਰ ਕੌਤਕ ਨੇ ਉਹ ਅਸਚਰਜ ਨੇ, ਹੈਰਾਨ ਕਰ ਦੇਣ ਵਾਲੇ ਮਹਾਰਾਜ, ਜਿਹੜੇ ਸਾਡੀ ਸਮਝ ਵਿੱਚ ਨਹੀਂ ਆਉਂਦੇ।
ਗਯੋ ਗ੍ਰਾਮ ਮੈਂ ਤੁਮ ਜੋ ਬਤਾਇਓ ਭਯੋ ਬਿਕਾਲ ਵਿਆਕਲ ਫਿਰਤਾ।
ਮਹਾਰਾਜ ਜੀ ਜਿਹੜੇ ਨਗਰ ਬਾਰੇ ਤੁਸੀਂ ਦੱਸਿਆ ਸੀ ਨਾ ਵੀ ਦੋ ਨਦੀਆਂ ਦੇ ਵਿਚਕਾਰ ਨਗਰ ਹੋਵੇਗਾ, ਮੈਂ ਟੁਰਦਿਆਂ ਟੁਰਦਿਆਂ ਤਿੰਨ ਦਿਨਾਂ 'ਚ ਉੱਥੇ ਪਹੁੰਚਿਆ। ਜਿਹੜਾ ਨਗਰ ਤੁਸੀਂ ਦੱਸਿਆ ਸੀ ਉਸ ਨਗਰ ਦੇ ਵਿੱਚ ਫਿਰ ਫਿਰ ਕੇ ਮੈਂ ਵਿਆਕੁਲ ਹੋ ਗਿਆ, ਬੜੇ ਘਰਾਂ ਵਿੱਚ ਜਾ ਕੇ ਭਾਲ ਕੀਤੀ।
ਯੁਗ ਬਾਸਰ ਮੈਂ ਗ੍ਰਾਮ ਖੋਜ ਕੇ ਹਟ ਆਵਨ ਕੋ ਤਿਆਰੋ।
ਦੋ ਦਿਨ ਮੈਨੂੰ ਉਸ ਨਗਰ ਦੇ ਵਿੱਚ ਲੱਭਦਿਆਂ ਬੀਤ ਗਏ, ਜਿਹੜੇ ਬੰਦੇ ਨੂੰ ਤੁਸੀਂ ਕਿਹਾ ਸੀ ਨਾ ਫਰਿੰਦੇ ਨੂੰ ਲੱਭ, ਫਰਿੰਦੇ ਕੋਲੋਂ ਲਿਆਉਣੀ, ਦੋ ਦਿਨ ਮੈਂ ਨਗਰ ਦੇ ਵਿੱਚ ਲੱਭਦਾ ਰਿਹਾ, ਜਦੋਂ ਖੋਜ ਕੇ ਹਾਰ ਗਿਆ, ਅਤੇ ਹਾਰਨ ਤੋਂ ਬਾਅਦ ਜਦੋਂ ਦੋ ਦਿਨਾਂ ਬਾਅਦ ਮੈਂ ਨਗਰ 'ਚੋਂ ਵਾਪਸ ਆਉਣ ਲੱਗਾ ਵਿਆਕੁਲ ਹੋ ਕੇ।
ਆਏ ਸੰਤੇ ਸੰਗ ਜੋ ਮੇਰੇ ਦੀਨ ਰਬਾਬੈ ਚਾਰੋ।
ਮਹਾਰਾਜ ਜੀ ਇਹ ਸੰਤ ਜੀ ਆਹ ਮੇਰੇ ਨਾਲ ਆਏ ਨੇ, ਇਹ ਹੀ ਫਰਿੰਦਾ ਜੀ ਨੇ, ਇਹ ਅਚਾਨਕ ਫਿਰ ਮੈਨੂੰ ਮਿਲ ਗਏ। ਇਹਨਾਂ ਨੇ ਆ ਕੇ ਆਖਿਆ ਜੀ ਮੇਰਾ ਨਾਂ ਹੀ ਫਰਿੰਦਾ ਹੈ, ਅਤੇ ਤੁਹਾਨੂੰ ਸਤਿਗੁਰਾਂ ਨੇ ਮੇਰੇ ਕੋਲ ਹੀ ਭੇਜਿਆ ਲੋ ਰਬਾਬ, ਅਤੇ ਮਹਾਰਾਜ ਜੀ ਇਹਨਾਂ ਨੇ ਰਬਾਬ ਦਿੱਤੀ ਹੈ, ਅਤੇ ਇਹ ਵੀ ਮੇਰੇ ਨਾਲ ਆ ਗਏ ਨੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ। ਆਹ ਸੁੰਦਰ ਰਬਾਬ ਮੈਨੂੰ ਇਹ ਸੰਤ ਜੀ ਨੇ, ਮਹਾਂਪੁਰਖਾਂ ਨੇ ਦਿੱਤੀ ਹੈ।
ਤੀਨ ਦਿਵਸ ਮੈਂ ਪਹੁੰਚਿਓ ਜਾਈ ਤੀਨ ਦਿਵਸ ਤੈਂ ਬੀਤੇ।
ਮਹਾਰਾਜ ਤਿੰਨ ਦਿਨ ਮੈਨੂੰ ਜਾਣ 'ਚ ਲੱਗੇ ਨੇ, ਤੇ ਦੋ ਦਿਨ ਮੈਂ ਉੱਥੇ ਰਹਿ ਕੇ ਬਤੀਤ ਕੀਤੇ ਹਨ।
ਤੀਨ ਦਿਵਸ ਮੈਂ ਮੁੜ ਕਰ ਆਇਓ ਬਿਲਮ ਲੱਗੀ ਇਸ ਰੀਤੇ।
ਤਿੰਨ ਦਿਨ ਮੈਨੂੰ ਵਾਪਸ ਆਉਂਦਿਆਂ ਲੱਗ ਗਏ ਨੇ ਮਹਾਰਾਜ ਜੀ, ਇਸ ਕਰਕੇ ਦੇਰੀ ਹੋ ਗਈ, ਇਸ ਕਰਕੇ ਮੇਰੇ ਕੋਲੋਂ ਦੇਰੀ ਹੋ ਗਈ, ਇਹ ਗੁਸਤਾਖੀ ਮਹਾਰਾਜ ਮਾਫ਼ ਕਰਿਆ ਜੇ। ਮੈਂ ਆਪਣੇ ਵੱਲੋਂ ਤਾਂ ਬੜੀ ਕਾਹਲ ਕੀਤੀ ਹੈ, ਪਰ ਜਿੰਨੀ ਮੈਂ ਤੇਜ਼ੀ ਕੀਤੀ ਮਹਾਰਾਜ, ਓਨੇ ਹੀ ਦੋ ਦਿਨ ਮੇਰੇ ਉੱਥੇ ਖਰਾਬ ਹੋ ਗਏ, ਅਤੇ ਪੈਂਡਾ ਵੀ ਬੜਾ ਲੰਮਾ ਸੀ, ਤਿੰਨ ਦਿਨ ਟੁਰ ਕੇ ਗਏ ਟੁਰ ਕੇ ਆਏ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਦੇਰੀ ਲੱਗੀ ਆ ਆਉਣ ਵਿੱਚ।
ਹੱਥ ਬੰਦ ਕਰ ਬਚਨ ਫਿਰਨ ਦਾ ਆਨੰਦ ਕੰਧ ਸੁਨੀਜੈ।
ਭਾਈ ਫਿਰੰਦਾ ਜੀ ਨੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਨਮਸਕਾਰ ਕਰਕੇ ਭਾਈ ਫਿਰੰਦਾ ਜੀ ਹੱਥ ਜੋੜ ਕੇ ਕਹਿਣ ਲੱਗੇ,
ਉਤੋਂ ਪੁਚਾਵਨ ਏ ਰਬਾਬ ਬਰ ਕਿਰਪਾ ਸਿੰਧ ਤੋਂ ਲੀਜੈ।
ਭਾਈ ਫਿਰੰਦਾ ਜੀ ਕਹਿੰਦੇ ਹੇ ਆਨੰਦ ਦੇ ਮੂਲ ਗੁਰਦੇਵ ਸਾਹਿਬ ਸੱਚੇ ਪਾਤਸ਼ਾਹ, ਸੁਣੋ ਮੇਰੀ ਇਹ ਡਿਊਟੀ ਲੱਗੀ ਸੀ ਆਪ ਜੀ ਦੇ ਹੁਕਮ ਨਾਲ ਕਿ ਇਹ ਰਬਾਬ ਮੈਂ ਤੁਹਾਡੇ ਕੋਲ ਪਹੁੰਚਾਉਣੀ ਹੈ, ਤੁਹਾਡੇ ਤੱਕ ਪਹੁੰਚਾਉਣ ਦੀ ਇਹ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਲੱਗੀ ਹੋਈ ਸੀ।
ਦਰਸ਼ਨ ਕੀ ਲਾਲਚ ਥੀ ਮੁਝ ਕੋ ਹਰਕ ਸਰਸ ਦਰਸਾਇਓ।
ਕਿਰਪਾ ਸਿੰਧ ਜੀ ਇਹ ਰਬਾਬ ਹੁਣ ਤੁਸੀਂ ਪ੍ਰਵਾਨ ਕਰੋ, ਇਹ ਰਬਾਬ ਤੁਹਾਡੇ ਤੱਕ ਪਹੁੰਚਾਉਣ ਦੀ ਮੇਰੀ ਜ਼ਿੰਮੇਵਾਰੀ ਸੀ, ਮੇਰੀ ਸੇਵਾ ਲੱਗੀ ਸੀ। ਦੇ ਤਾਂ ਭਾਈ ਮਰਦਾਨੇ ਨੂੰ ਦੇ ਦਿੰਦਾ ਉੱਥੇ ਰਬਾਬ, ਪਰ ਮੇਰੇ ਮਨ 'ਚ ਤੁਹਾਡੇ ਸਰਗੁਣ ਸਰੂਪ ਦੇ ਦਰਸ਼ਨਾਂ ਦੀ ਇੱਛਾ ਸੀ। ਨਿਰਗੁਣ ਸਰੂਪ ਦੀ ਜੋਤ ਦੇ ਤਾਂ ਦਰਸ਼ਨ ਹੁੰਦੇ ਨੇ ਸੱਚਖੰਡ 'ਚ, ਪਰ ਸਰਗੁਣ ਸਰੂਪ ਦੇ ਦਰਸ਼ਨਾਂ ਦੀ ਤਾਂਘ ਸੀ। ਤੁਹਾਡੇ ਦਰਸ਼ਨਾਂ ਦੀ ਇੱਛਾ ਕਰਕੇ ਮੈਂ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਹਾਂ, ਅਤੇ ਹੁਣ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਹਿਰਦਾ ਖੇੜੇ ਅਤੇ ਖੁਸ਼ੀ ਦੇ ਨਾਲ ਭਰ ਗਿਆ ਹੈ।
ਸਭ ਵਿਧ ਜਾਨੋ ਅੰਤਰ ਜਾਮੇ, ਇਹ ਵਿਧ ਕਹਿਤ ਸਿਧਾਇਓ।
ਮਹਾਰਾਜ ਅੱਗੇ ਤੁਸੀਂ ਸਾਰੀ ਵਿਧ ਜਾਣਦੇ ਹੀ ਹੋ, ਤੁਹਾਡੀ ਆਪਣੀ ਬਣਾਈ ਸਾਰੀ ਕਲਾ ਹੈ, ਲੀਲਾ ਹੈ। ਸਾਡੇ ਵਰਗੇ ਤਾਂ ਜੀਵ ਕਠਪੁਤਲੀਆਂ ਤੁਹਾਡੇ ਹੱਥ ਦੇ ਇਸ਼ਾਰਿਆਂ ਨਾਲ ਨੱਚਦੇ ਨੇ। ਜਿਵੇਂ ਨਚਾਉਂਦੇ ਹੋ ਅਸੀਂ ਨੱਚਦੇ ਹਾਂ, ਜਿਵੇਂ ਬੁਲਾਉਂਦੇ ਹੋ ਉੱਦਾਂ ਬੋਲਦੇ ਹਾਂ, ਜਿਵੇਂ ਕਰਾਉਂਦੇ ਹੋ ਉਸ ਤਰ੍ਹਾਂ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਤੁਹਾਡੇ ਕੋਲ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ, ਆਪ ਜੀ ਸਭ ਕੁਝ ਜਾਣੀ ਜਾਣ ਜਾਣਦੇ ਹੋ। ਇਹ ਕਹਿ ਕੇ ਭਾਈ ਫਰੰਦੇ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਔਰ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਉੱਥੋਂ ਚਲੇ ਗਏ।
ਵਿਦਾ ਕਰਨ ਗਮਨਿਓ ਮਰਦਾਨਾ ਭਇਓ ਅਦ੍ਰਿਤ ਸਿੰਘ ਸੋ।
ਜਦੋਂ ਭਾਈ ਫਿਰੰਦਾ ਜੀ ਚੱਲੇ ਤੇ ਮਰਦਾਨਾ ਜੀ ਕਹਿੰਦੇ, ਠਹਿਰੋ ਸੰਤ ਜੀ, ਮੈਂ ਤੁਹਾਨੂੰ ਥੋੜ੍ਹਾ ਜਿਹਾ ਅੱਗੇ ਤੱਕ ਛੱਡ ਆਉਣਾ। ਭਾਈ ਮਰਦਾਨਾ ਜੀ ਭਾਈ ਫਿਰੰਦਾ ਜੀ ਨੂੰ ਵਿਦਾ ਕਰਨ ਵਾਸਤੇ ਜਦੋਂ ਕੁਝ ਕੁ ਦੂਰੀ 'ਤੇ ਗਏ ਅਤੇ ਕੀ ਵੇਖਦੇ ਨੇ ਵੀ ਜਦੋਂ ਭਾਈ ਮਰਦਾਨਾ ਜੀ ਖਲੋ ਗਏ ਅਤੇ ਉਹ ਅੱਗੇ ਨੂੰ ਗਏ, ਥੋੜ੍ਹੀ ਜਿਹੀ ਦੂਰ ਤੱਕ ਜਾਂਦਿਆਂ ਵੇਖਿਆ ਅਤੇ ਅਚਾਨਕ ਉਹ ਅਦ੍ਰਿਸ਼ ਹੋ ਗਏ, ਦਿਸੇ ਨਹੀਂ ਮੁੜ ਕੇ, ਕਿਉਂਕਿ ਉਹ ਸੱਚਖੰਡ ਤੋਂ ਆਏ ਸੀ ਰਬਾਬ ਦੇਣ ਵਾਸਤੇ। ਭਾਈ ਮਰਦਾਨੇ ਦੀ ਨਜ਼ਰੋਂ ਗਾਇਬ ਹੋ ਗਏ, ਅਦ੍ਰਿਸ਼ ਹੋ ਗਏ, ਭਾਈ ਫਰੰਦਾ ਜੀ ਮੁੜ ਨਜ਼ਰ ਨਹੀਂ ਆਏ।
ਕਿਤ ਕੋ ਗਇਓ ਨਾ ਜਾਣਿਓ ਤੇ ਛਿਨ ਹੀਰਤ ਬਿਸਮੈਓ।
ਪਤਾ ਨਹੀਂ ਕਿੱਧਰ ਨੂੰ ਚਲੇ ਗਏ। ਭਾਈ ਮਰਦਾਨਾ ਜੀ ਵੇਖ ਕੇ ਹੈਰਾਨ ਪਰੇਸ਼ਾਨ ਵੀ ਗਏ ਕਿੱਧਰ। ਪਹਿਲਾਂ ਹੀ ਬੜੇ ਸਵਾਲ ਸੀ ਮਨ ਦੇ ਵਿੱਚ, ਇੱਕ ਸਵਾਲ ਹੋਰ ਉੱਠ ਗਿਆ ਮਨ 'ਚ ਵੀ ਗਏ ਕਿੱਥੇ। ਪਹਿਲਾਂ ਉੱਥੇ ਵੀ ਅਚਨਚੇਤ ਹੀ ਪ੍ਰਗਟ ਹੋਏ ਸਨ, ਪਿੰਡ ਵਾਲਿਆਂ ਨੂੰ ਕਿਸੇ ਨੂੰ ਨਹੀਂ ਸੀ ਪਤਾ ਵੀ ਕੌਣ ਆ ਫਰੰਦਾ। ਇੱਥੇ ਹੁਣ ਮੇਰੇ ਵੇਖਦਿਆਂ ਵੇਖਦਿਆਂ ਅੰਤਰ ਧਿਆਨ ਹੋ ਗਏ ਨੇ, ਅਦ੍ਰਿਸ਼ ਹੋ ਗਏ ਨੇ, ਨਜ਼ਰ ਨਹੀਂ ਆਏ। ਇਹ ਵੇਖ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ।
ਹਿਰਦੇ ਵਿਚਾਰ ਕਰਤ ਪਾਬੋ ਬਿਲ ਭਇਓ ਨਾ ਨੈਣ ਬਹੀਨਾ।
ਹਿਰਦੇ 'ਚ ਵਿਚਾਰ ਕਰਦੇ ਨੇ, ਕਿਤੇ ਮੇਰੀਆਂ ਅੱਖਾਂ ਦੀ ਰੋਸ਼ਨੀ ਤਾਂ ਨਹੀਂ ਚਲੀ ਗਈ ਵੀ ਮੈਨੂੰ ਨਾ ਦਿਸਦਾ ਹੋਵੇ। ਬੜੇ ਹੈਰਾਨੀ ਦੇ ਨਾਲ ਬਿਸਮਾਦ ਇਹੋ ਜਿਹਾ ਬਣਿਆ ਹੋਇਆ ਮਨ 'ਚ ਕਿ ਹੈਰਾਨੀ 'ਚ ਭਾਈ ਮਰਦਾਨੇ ਨੂੰ ਇਹ ਵੀ ਭਰਮ ਪੈ ਗਿਆ ਵੀ ਕਿਤੇ ਮੇਰੀਆਂ ਅੱਖਾਂ 'ਤੇ ਨਹੀਂ ਟੁਰ ਗਈਆਂ, ਕਿ ਮੇਰੀਆਂ ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਹੈ, ਜਾਂ ਵੀ ਬੰਦਾ ਸਾਹਮਣੇ ਜਾਂਦਾ ਜਾਂਦਾ ਇੱਕਦਮ ਅਲੋਪ ਹੋ ਗਿਆ। ਇਹ ਵੇਖ ਕੇ ਭਾਈ ਮਰਦਾਨਾ ਜੀ ਇਸ ਤਰ੍ਹਾਂ ਸੋਚ ਰਹੇ ਨੇ,
ਮੁਰ ਟਿਗਤੇ ਦੁਰ ਛਰਸਾ ਕਰ ਗਾ ਭੇਦ ਨਾ ਤੇ ਕੋ ਚੀਨਾ।
ਹੁਣੇ ਤਾਂ ਮੇਰੇ ਕੋਲੋਂ ਗਏ ਨੇ, ਮੇਰੇ ਕੋਲੋਂ ਵੇਖਦਿਆਂ ਵੇਖਦਿਆਂ ਛਲ ਜਿਹਾ ਕਰਕੇ ਪਤਾ ਨਹੀਂ ਕਿੱਧਰ ਚਲੇ ਗਏ ਨੇ। ਮੇਰੇ ਨਾਲ ਇਹ ਛਲ ਜਿਹਾ ਹੀ ਕੀਤਾ ਨਾ, ਪਤਾ ਨਹੀਂ ਇਹਦਾ ਭੇਦ ਸਮਝ ਨਹੀਂ ਆਇਆ ਵੀ ਇਹ ਕੌਣ ਸੀ, ਕਿੱਥੋਂ ਆਇਆ ਸੀ, ਕਿੱਥੇ ਚਲਾ ਗਿਆ। ਭਾਈ ਮਰਦਾਨਾ ਜੀ ਇਸ ਤਰ੍ਹਾਂ ਮਨ ਹੀ ਮਨ ਬੜੇ ਹੈਰਾਨੀ ਦੇ ਨਾਲ ਸੋਚਦੇ ਨੇ।
ਆਇਓ ਜਬ ਬੁਝਿਓ ਸ਼੍ਰੀ ਨਾਨਕ ਕਹਿ ਲੋ ਜਾਏ ਪੁਚਾਇਓ।
ਭਾਈ ਮਰਦਾਨਾ ਜੀ ਇਹੋ ਜਿਹੀ ਹੈਰਾਨੀ ਦੇ ਨਾਲ ਹੀ ਵਾਪਸ ਤੁਰੇ ਆਉਣ, ਅਤੇ ਜਦੋਂ ਵਾਪਸ ਆਏ ਨਾ ਸਤਿਗੁਰਾਂ ਦੇ ਕੋਲ, ਅਤੇ ਅੱਗੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹਾਂ ਮਰਦਾਨਾ ਜੀ ਕਿੱਥੇ ਤਾਂ ਹੀ ਛੱਡ ਕੇ ਆਏ ਹੋ ਉਹਨੂੰ ਫਰੰਦੇ ਨੂੰ, ਕਿੱਥੇ ਤੱਕ ਅੱਗੇ ਵਿਦਾ ਕਰਕੇ ਆਏ ਜੇ। ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਇਸ ਤਰ੍ਹਾਂ ਸਵਾਲ ਕੀਤਾ,
ਮੁਰ ਠਿਗਤੇ ਦੁਰ ਦਿਸੀ ਉਹ ਨਾਈ ਹੀਰਤ ਅਚਰਜ ਆਇਓ।
ਮਹਾਰਾਜ ਜੀ ਕੁਝ ਦੂਰੀ ਤੇ ਗਿਆ ਸੀ, ਮੈਂ ਆਖਿਆ ਵੀ ਛੱਡ ਕੇ ਉਹਨਾਂ ਮੇਰੇ ਕੋਲੋਂ ਵੇਖਦਿਆਂ ਵੇਖਦਿਆਂ ਅਲੋਪ ਹੋ ਗਏ। ਮਹਾਰਾਜ ਮੈਨੂੰ ਤਾਂ ਨਹੀਂ ਪਤਾ ਲੱਗਾ ਵੀ ਮੈਂ ਉਹਨਾਂ ਨੂੰ ਕਿੱਥੇ ਤਾਂ ਹੀ ਛੱਡ ਕੇ ਆਇਆ, ਜਾਂ ਉਹ ਮੇਰੇ ਨਾਲ ਕਿਹੋ ਜਿਹਾ ਛਲ ਜਿਹਾ ਕਰਕੇ ਚਲੇ ਗਏ ਨੇ ਵੀ ਨਜ਼ਰ ਹੀ ਨਹੀਂ ਆਏ ਮੁੜ ਕੇ। ਮਹਾਰਾਜ ਮੈਂ ਤਾਂ ਅਸਚਰਜਤਾ ਦੇ ਨਾਲ ਹੈਰਾਨੀ ਦੇ ਨਾਲ ਭਰਿਆ ਹੋਇਆ, ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਚਲੇ ਗਏ ਨੇ।
ਕਹਿ ਕਰ ਬੈਸ ਗਏ ਉਹ ਮਰਦਾਨਾ ਬੂਝਣ ਲਗਾ ਦਿਆਲਾ।
ਭਾਈ ਮਰਦਾਨਾ ਜੀ ਮਹਾਰਾਜ ਜੀ ਦੇ ਕੋਲ ਬੈਠ ਗਏ ਚਰਨਾਂ 'ਚ, ਅਤੇ ਪੁੱਛਣ ਲੱਗੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ, ਹੇ ਦਿਆਲੂ, ਹੇ ਕਿਰਪਾਲੂ ਸਾਹਿਬ ਜੀ,
ਉਤੋਂ ਕੌਣ ਏ ਮਾਨਵ ਸਵਾਮੀ ਜਾਏ ਸੁਭਾਏ ਰਸਾਲਾ।
ਮਹਾਰਾਜ ਜੀ ਮੇਰਾ ਮਨ ਹੁਣ ਜਿਹੜਾ ਸਵਾਲਾਂ ਨਾਲ ਭਰਿਆ, ਇਹਦੇ ਜਵਾਬ ਤੁਸੀਂ ਦਿਓ। ਪਾਤਸ਼ਾਹ ਪਹਿਲਾਂ ਤਾਂ ਇਹ ਦੱਸੋ ਵੀ ਇਹ ਬੰਦਾ ਕੌਣ ਸੀ। ਵੀ ਪਹਿਲਾਂ ਤਾਂ ਦੋ ਦਿਨ ਮੈਂ ਉੱਥੇ ਪਿੰਡ 'ਚ ਲੱਭਦਾ ਰਿਹਾ, ਨਹੀਂ ਲੱਭਿਆ, ਅਤੇ ਦੋ ਦਿਨਾਂ ਬਾਅਦ ਜਦੋਂ ਵਾਪਸ ਮੁੜਨ ਲੱਗਾ ਤਾਂ ਅਚਾਨਕ ਸਾਹਮਣੇ ਆ ਕੇ ਕਹਿਣ ਲੱਗਾ ਵੀ ਮੈਂ ਫਰਿੰਦਾ। ਮਹਾਰਾਜ ਮੈਨੂੰ ਬੜੀ ਹੈਰਾਨੀ ਹੋ ਰਹੀ ਆ ਵੀ ਹੁਣ ਵੀ ਵੇਖਦਿਆਂ ਵੇਖਦਿਆਂ ਅਲੋਪ ਹੋ ਗਏ, ਵੀ ਇਹ ਬੰਦਾ ਇਹ ਮਾਨਵ ਕੌਣ ਸੀ। ਇਹਨਾਂ ਦਾ ਸੁਭਾਅ ਵੀ ਬੜਾ ਸੋਹਣਾ ਸੀ, ਮਿੱਠਾ ਸੁਭਾਅ, ਬੜੀ ਬੋਲਬਾਣੀ ਮਿੱਠੀ ਸੀ। ਤਿੰਨ ਦਿਨ ਮੈਂ ਰਸਤੇ 'ਚ ਉਹਨਾਂ ਦੇ ਨਾਲ ਰਿਹਾ ਅਤੇ ਸੰਗਤ ਕੀਤੀ ਆ ਉਹਨਾਂ ਦੀ, ਅਤੇ ਮਹਾਰਾਜ ਉਹਨਾਂ ਦੇ ਬਚਨ ਵੀ ਬੜੇ ਮਿੱਠੇ ਮਿੱਠੇ ਸਨ।
ਅਪਰ ਨਰਨ ਸੀ ਆ ਕੀ ਗਤ ਨੈ ਰੁਚਿਰ ਉਪ ਦੁਤਵਾਨਾ।
ਦੁਨੀਆਂ ਦੇ ਬੰਦਿਆਂ ਵਾਲੀਆਂ ਆਦਤਾਂ ਤਾਂ ਕੋਈ ਨਹੀਂ ਸੀ ਜਾਪਦੀਆਂ ਉਹਦੀਆਂ, ਜਿਵੇਂ ਆਮ ਲੋਕਾਂ ਦੀਆਂ ਦੁਨੀਆਂ ਦੇ ਬੰਦਿਆਂ ਦੀਆਂ ਆਦਤਾਂ ਹੁੰਦੀਆਂ ਨੇ, ਉਹੋ ਜਿਹੀ ਆਦਤ ਕੋਈ ਮੈਨੂੰ ਨਜ਼ਰ ਨਹੀਂ ਆਈ ਉਹਨਾਂ ਵਿੱਚ। ਬੜੀ ਦੁਤੀ ਸੀ, ਬੜਾ ਪ੍ਰਕਾਸ਼ ਸੀ ਉਹਨਾਂ ਵਿੱਚ, ਬੜੀ ਕ੍ਰਾਂਤੀ ਸੀ। ਪਰ ਮਹਾਰਾਜ ਮੈਨੂੰ ਹੈਰਾਨੀ ਹੈ ਵੀ ਹੋ ਹੈਣ ਕੌਣ, ਆਏ ਕਿਹੜੇ ਦੇਸ਼ ਤੋਂ ਸੀ, ਇਸ ਦੇਸ਼ ਦੇ ਵਾਸੀ ਤਾਂ ਨਹੀਂ ਸੀ ਲੱਗਦੇ।
ਬਹੁਰ ਰਬਾਬ ਉਪਾਇਨ ਦੀਨਾ ਸੁਭਾਗ ਅਲੋਕਕ ਆਨਾ।
ਮਹਾਰਾਜ ਫਿਰ ਇਹ ਰਬਾਬ ਆ ਕੇ ਤੁਹਾਨੂੰ ਭੇਟਾ ਹੀ ਕੀਤੀ ਆ ਉਹਨਾਂ ਨੇ, ਅਤੇ ਰਬਾਬ ਵੀ ਮਹਾਰਾਜ ਬੜੀ ਸੁੰਦਰ, ਬੜੀ ਕੀਮਤੀ ਅਲੌਕਿਕ ਰਬਾਬ ਲਿਆ ਕੇ ਆਪ ਜੀ ਨੂੰ ਭੇਟ ਕੀਤੀ ਹੈ, ਅਤੇ ਉਹ ਵਿਅਕਤੀ ਵੀ ਬੜਿਆਂ ਭਾਗਾਂ ਵਾਲਾ ਹੀ ਜਾਪਦਾ ਜਿਹੜਾ ਤੁਹਾਡੇ ਚਰਨਾਂ 'ਚ ਰਬਾਬ ਭੇਟ ਕਰਨ ਲਈ ਆਇਆ ਸੀ।
ਦੀਨਾ ਨਾਥ ਕਥੋ ਯਾ ਗਾਥਾ ਭਇਓ ਜੇ ਅੰਤਰ ਧਿਆਨਾ।
ਦੀਨਾ ਨਾਥ ਜੀ ਉਹਦੇ ਬਾਰੇ ਦੱਸੋ ਵੀ ਉਹ ਕੌਣ ਸੀ ਜਿਹੜਾ ਹੁਣ ਵੀ ਵੇਖਦਿਆਂ ਵੇਖਦਿਆਂ ਅੰਤਰ ਧਿਆਨ ਹੋ ਗਿਆ ਮੈਨੂੰ, ਮੇਰੀਆਂ ਅੱਖਾਂ ਦੇ ਸਾਹਮਣੇ, ਅਤੇ ਮੈਨੂੰ ਇਹ ਭਰਮ ਪੈ ਗਿਆ ਵੀ ਸ਼ਾਇਦ ਮੈਨੂੰ ਦਿਸਣਾ ਬੰਦ ਹੋ ਗਿਆ। ਮਹਾਰਾਜ ਜੀ ਹੁਣ ਵੇਖਦਿਆਂ ਵੇਖਦਿਆਂ ਉਹ ਵਿਅਕਤੀ ਜੋ ਅੰਤਰ ਧਿਆਨ ਹੋ ਗਿਆ ਉਹਦੇ ਬਾਰੇ ਮੈਨੂੰ ਤੁਸੀਂ ਕਿਰਪਾ ਕਰਕੇ ਦੱਸੋ।
ਸ਼ਕਤਵਾਨ ਪਿਕ ਬਿਸਮੈ ਮੁਝ ਮਨ ਸੁਣ ਸ਼੍ਰੀ ਗੁਰੂ ਬਖਾਨਾ।
ਮਹਾਰਾਜ ਉਹ ਸ਼ਕਤੀ ਵਾਲਾ ਵਿਅਕਤੀ ਵੇਖ ਕੇ ਮੇਰੇ ਮਨ 'ਚ ਬੜੀ ਹੈਰਾਨੀ ਜਿਹੀ ਹੋ ਰਹੀ ਹੈ, ਤੁਸੀਂ ਕਿਰਪਾ ਕਰੋ ਦਇਆ ਕਰਕੇ ਆਪ ਹੀ ਦੱਸੋ ਕਿ ਉਹ ਕੌਣ ਸਨ, ਕੌਣ ਸੀ ਉਹਨਾਂ ਦਾ ਇਹੋ ਜਿਹਾ ਨਿਰਮਲ ਸੁਭਾਅ, ਬੋਲੀ ਇੰਨੀ ਮਿੱਠੀ ਸੀ, ਇੱਦਾਂ ਜਾਪਦਾ ਸੀ ਵੀ ਜਿਵੇਂ ਕੰਨਾਂ 'ਚ ਮਿਸ਼ਰੀ ਪਏ ਘੋਲਦੇ ਹੋਣ, ਇਹੋ ਜਿਹੇ ਮਿੱਠ ਬੋਲੜੇ ਉਹ ਸੰਤ ਜੀ ਕੌਣ ਸਨ।
ਉਤੋਂ ਸੰਤ ਗੰਧਰਬਨ ਮਾਈ ਜੇ ਹਰ ਕੀਰਤ ਪਿਆਰੇ।
ਸਾਹਿਬ ਜੀ ਕਹਿਣ ਲੱਗੇ ਮਰਦਾਨਾ ਜੀ ਉਸ ਇਸ ਦੁਨੀਆਂ ਦਾ ਮ੍ਰਿਤ ਲੋਕ ਦਾ ਬੰਦਾ ਨਹੀਂ ਸੀ। ਗੰਧਰਵ ਨੇ ਨਾ ਸਵਰਗਪੁਰੀ 'ਚ ਜਿਹੜੇ ਗਾਇਨ ਕਰਦੇ ਉਹਨਾਂ ਨੂੰ ਗੰਧਰਵ ਕਹਿੰਦੇ ਨੇ, ਉਹਨਾਂ ਗੰਧਰਵਾਂ ਵਿੱਚੋਂ ਜਿਹੜਾ ਸਭ ਤੋਂ ਸ੍ਰੇਸ਼ਟ ਗੰਧਰਵ ਸੀ ਉਹ ਇਹ ਸੀ, ਉਰੇ ਸੰਤ ਗੰਧਰਵ ਹੈ। ਇੱਕ ਗੰਧਰਵ ਉਹ ਨੇ ਜਿਹੜੇ ਕੇਵਲ ਗਾਇਨ ਤਾਲ ਬਜਾਵ ਹੀ ਕਰਦੇ ਨੇ, ਇਹ ਉਹ ਗੰਧਰਵ ਸੀ ਜਿਹਨੂੰ ਕੇਵਲ ਹਰੀ ਦੀ ਕੀਰਤੀ ਪਿਆਰੀ ਲੱਗਦੀ ਹੈ। ਇਹ ਉੱਥੇ ਸੱਚਖੰਡ ਵਿੱਚ ਬੈਠਾ ਵੀ ਹਰ ਵੇਲੇ ਹਰੀ ਦੀ ਕੀਰਤੀ ਗਾਇਨ ਕਰਦਾ ਰਹਿੰਦਾ, ਉੱਥੇ ਪਰਮੇਸ਼ਰ ਦੀ ਕੀਰਤੀ ਹਰੀ ਦੀ ਕੀਰਤੀ ਇਹਨਾਂ ਨੂੰ ਪਿਆਰੀ ਅਤੇ ਉਹੀ ਇਹ ਗਾਇਨ ਕਰਦੇ ਨੇ।
ਨਿਸਤਿਨ ਰਹਿਤ ਪ੍ਰੇਮ ਰੰਗ ਰਾਤਾ ਇਹ ਰਬਾਬ ਕਰ ਧਾਰੇ।
ਉੱਥੇ ਰਾਤ ਦਿਨ ਇਹ ਪਰਮੇਸ਼ਰ ਦੇ ਪ੍ਰੇਮ ਦੇ ਰੰਗ 'ਚ ਰੰਗੇ ਹੋਏ। ਆਹ ਜਿਹੜੀ ਰਬਾਬ ਤੁਹਾਨੂੰ ਦੇ ਗਏ ਨੇ ਨਾ, ਉਹ ਸਾਨੂੰ ਭੇਟ ਕਰ ਗਏ ਨੇ, ਇਹ ਰਬਾਬ ਉੱਥੇ ਆਪਣੇ ਹੱਥ 'ਚ ਰੱਖ ਕੇ ਇਹਨੂੰ ਵਜਾ ਕੇ ਪਰਮੇਸ਼ਰ ਦੀ ਕੀਰਤੀ ਕਰਦੇ ਸਨ। ਇਹ ਰਬਾਬ ਹਰ ਵੇਲੇ ਇਹਨਾਂ ਦੇ ਹੱਥ ਵਿੱਚ ਉੱਥੇ ਸੱਚਖੰਡ 'ਚ ਰਹਿੰਦੀ ਸੀ ਅਤੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਹਰੀ ਦੀ ਕੀਰਤੀ ਕਰਦੇ ਸੀ ਇਸ ਰਬਾਬ ਨੂੰ ਪਕੜ ਕੇ।
ਨਿਰੰਕਾਲ ਕੀ ਚਾਹੁਤੀ ਮਨ ਬਾਦਤ ਦੇਨ ਰਸਾਲਾ।
ਇਹਨਾਂ ਦੇ ਮਨ 'ਚ ਬੜੇ ਚਿਰਾਂ ਦੀ ਚਾਹ ਸੀ ਕਿ ਅਕਾਲ ਪੁਰਖ ਜੀ ਮਾਤ ਲੋਕ ਦੀ ਧਰਤੀ 'ਤੇ ਅਵਤਾਰ ਧਾਰਨ, ਅਤੇ ਆਹ ਜਿਹੜੀ ਰਬਾਬ ਜਿਹਨੂੰ ਵਜਾ ਕੇ ਮੈਂ ਹਰ ਵੇਲੇ ਹਰੀ ਦੀ ਕੀਰਤੀ ਕਰਦਾ, ਇਹ ਮੈਂ ਹਰੀ ਨੂੰ ਹੀ ਭੇਟ ਕਰਾਂ, ਇਹ ਚਾਹਨਾ ਸੀ ਇਹਦੇ ਮਨ ਦੀ ਬੜੇ ਚਿਰ ਦੀ। ਇਸ ਚਾਹਨਾ ਨੂੰ ਹਿਰਦੇ 'ਚ ਰੱਖ ਕੇ ਰਬਾਬ ਵਜਾ ਕੇ ਕੀਰਤੀ ਕਰਦੇ ਸੀ ਕਿ ਹੇ ਅਕਾਲ ਪੁਰਖ ਜੀ ਜਦੋਂ ਤੁਸੀਂ ਮਾਤ ਲੋਕ 'ਚ ਅਵਤਾਰ ਧਾਰੋ ਤੇ ਮੈਂ ਇਹ ਰਬਾਬ ਆਪ ਜੀ ਦੇ ਚਰਨਾਂ 'ਚ ਭੇਟ ਕਰਾਂ।
ਸੋ ਅਬ ਦਇਓ ਬਜਾਓ ਲੈ ਕਰ ਬਿਲਮ ਨਾ ਕਰ ਡਰ ਹਾਲਾ।
ਮਹਾਰਾਜ ਜੀ ਕਹਿੰਦੇ ਲਓ ਮਰਦਾਨਾ ਜੀ ਉਹ ਰਬਾਬ ਹੁਣ ਤੁਹਾਡੇ ਹੱਥਾਂ 'ਚ ਆ ਗਈ ਹੈ ਜਿਹੜੀ ਉਹਦੇ ਹੱਥ 'ਚ ਸੀ, ਅਤੇ ਹੁਣ ਤੁਸੀਂ ਸੱਚਖੰਡ ਦੇ ਸਾਡੇ ਕੀਰਤਨੀਏ ਬਣ ਗਏ ਹੋ, ਅਤੇ ਲਓ ਇਹ ਰਬਾਬ ਤੇ ਰਬਾਬ ਬਿਨਾਂ ਦੇਰੀ ਤੋਂ ਛੇਤੀ ਨਾਲ ਇਸ ਰਬਾਬ ਨੂੰ ਵਜਾਓ।
ਆਏ ਸਮਾਨ ਲਿਓ ਮਰਦਾਨੇ, ਕਰਨ ਲੱਗਿਓ ਤਬ ਸੁਰ ਕੋ।
ਭਾਈ ਮਰਦਾਨਾ ਜੀ ਗੁਰੂ ਸਾਹਿਬ ਦੀ ਆਗਿਆ ਲੈ ਕੇ ਨਾ ਰਬਾਬ ਹੱਥ 'ਚ ਫੜ ਲਈ ਅਤੇ ਰਬਾਬ ਦੀਆਂ ਜਿਹੜੀਆਂ ਤੰਦਾਂ ਸਨ ਉਹਨਾਂ ਨੂੰ ਸੁਰ ਕਰਨ ਲੱਗੇ ਭਾਈ ਮਰਦਾਨਾ ਜੀ। ਕੋਈ ਵੀ ਸਾਜ ਹੈ ਜਦੋਂ ਉਹਨੂੰ ਵਜਾਉਣਾ ਸ਼ੁਰੂ ਕਰਦੇ ਨੇ, ਤੰਤੀ ਸਾਜ਼ ਤਾਂ ਹਮੇਸ਼ਾ ਸੁਰ ਕਰਕੇ ਵਜਾਉਣੇ ਪੈਂਦੇ ਨੇ, ਅਤੇ ਕਹਿੰਦੇ ਜਦੋਂ ਸੁਰ ਕਰਕੇ ਉਸ ਤੰਤੀ ਸਾਜ਼ ਨੂੰ ਵਜਾਉਣ ਵਾਸਤੇ ਭਾਈ ਮਰਦਾਨਾ ਜੀ ਰਬਾਬ ਦੀਆਂ ਤੰਦਾਂ ਸੁਰ ਕਰਨ ਲੱਗੇ।
ਸ਼੍ਰੀ ਗੁਰ ਪੰਨਿਓ ਬਣੈ ਸੁਰ ਆਪੇ, ਵਾਵੋ ਬਿਲਮ ਨਾ ਕਰ ਕੋ।
ਕਹਿੰਦੇ ਮਰਦਾਨਾ ਜੀ ਇਹ ਰਬਾਬ ਕਦੇ ਬੇਸੁਰੀ ਨਹੀਂ ਹੁੰਦੀ, ਇਹ ਰਬਾਬ ਇੱਥੋਂ ਦੀ ਨਹੀਂ ਨਾ, ਬੰਦੇ ਦੀ ਬਣਾਈ ਨਹੀਂ, ਇਹ ਸੱਚਖੰਡ ਦੀ ਹੈ। ਤੁਸੀਂ ਰਬਾਬ ਵਜਾਓ, ਇਹਦੇ ਵਿੱਚੋਂ ਆਪੇ ਹੀ ਸੁਰਾਂ ਨਿਕਲਣ ਲੱਗ ਪੈਣੀਆਂ ਨੇ, ਇਹਨੂੰ ਸੁਰ ਕਰਨ ਦੀ ਲੋੜ ਨਹੀਂ, ਇਹਦੇ 'ਚੋਂ ਆਪ ਹੀ ਸੁਰ ਨਿਕਲੇਗਾ, ਆਪ ਹੀ ਇਹ ਸੁਰੀਲੀ ਹੋ ਜਾਏਗੀ ਜਦੋਂ ਤੁਸੀਂ ਵਜਾਓਗੇ।
ਸੁਣਤ ਵਜਾਇਓ ਤੇ ਤਤਕਾਲਾ ਸੁਰ ਬਣ ਗਾ ਤਬ ਆਪੇ।
ਭਾਈ ਮਰਦਾਨਾ ਜੀ ਮਹਾਰਾਜ ਜੀ ਦੀ ਆਗਿਆ ਸੁਣ ਕੇ ਜਦੋਂ ਰਬਾਬ ਨੂੰ ਵਜਾਉਣਾ ਸ਼ੁਰੂ ਕੀਤਾ ਤੇ ਆਪ ਹੀ ਉਹਦਾ ਸੁਰ ਬਣ ਗਿਆ ਰਬਾਬ ਦਾ। ਭਾਈ ਮਰਦਾਨਾ ਜੀ ਪਹਿਲਾਂ ਸੋਚਦੇ ਵੀ ਸੁਰ ਕਿਹੜਾ ਵਜਾਵਾਂ, ਸੁਰ ਕਰਨ ਲੱਗੇ ਮਹਾਰਾਜ ਜੀ ਕਿਹਾ ਵਜਾਓ ਆਪੇ ਹੀ ਸੁਰ ਨਿਕਲੇਗਾ, ਅਤੇ ਕਹਿੰਦੇ ਜਦੋਂ ਰਬਾਬ ਵਜਾਈ ਅਤੇ ਵਜਾਉਂਦਿਆਂ ਸਾਰ ਉਸ ਰਬਾਬ ਦੇ ਵਿੱਚੋਂ ਆਪੇ ਹੀ ਸੁਰ ਬਣ ਗਈ, ਇਹ ਸੁਰ ਉਸ ਰਬਾਬ ਦੇ ਵਿੱਚੋਂ ਨਿਕਲੀ।
ਐਸੀ ਬਾਤ ਨਾ ਚਿਰਜਿਤਾ ਕੋ ਜਾਏ ਸੁਰਾ ਸੁਰ ਥਾਪੇ।
ਗੱਲ ਕੋਈ ਹੈਰਾਨੀ ਵਾਲੀ ਨਹੀਂ ਸੀ ਵੀ ਉਹ ਰਬਾਬ ਵਿੱਚੋਂ ਆਪਣੇ ਆਪ ਸੁਰ ਨਿਕਲਣ ਲੱਗ ਪਏ। ਕਹਿੰਦੇ ਕਿਉਂ ਹੈਰਾਨੀ ਗੱਲ ਵਾਲੀ ਗੱਲ ਵਾਲੀ ਗੱਲ ਨਹੀਂ ਸੀ ਕਿ ਜਿਹੜੇ ਸਤਿਗੁਰੂ ਜੀ ਨੇ ਸਾਰੇ ਸੁਰ ਅਸੁਰ ਦਾਨਵ ਦੇਵਤੇ ਆਪ ਬਣਾਏ ਨੇ, ਉਹਨਾਂ ਦੇ ਰਬਾਬ ਉਹਨਾਂ ਦੀ ਕੀਰਤੀ ਕਰਨ ਲਈ ਸਾਹਮਣੇ ਵੱਜਣੀ ਹੈ, ਉਹਦੇ ਵਿੱਚੋਂ ਵੀ ਸੁਰ ਆਪਣੇ ਆਪ ਹੀ ਨਿਕਲਣੇ ਸਨ। ਭਾਈ ਮਰਦਾਨਾ ਜੀ ਜਰੀਆ ਬਣ ਗਏ, ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸੁਣਦਿਆਂ ਰਬਾਬ ਵਜਾਉਣ ਲੱਗੇ।
ਭਈ ਆਵਾਜ਼ ਤੁਸੀਂ ਨਿਰੰਕਾਰਾ ਨਿਰੰਕਾਰ ਕਰਤਾਰਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਰਬਾਬ ਵਜਾਈ ਭਾਈ ਮਰਦਾਨਾ ਜੀ ਨੇ, ਰਬਾਬ ਵਜਾਉਂਦਿਆਂ ਉਸ ਰਬਾਬ 'ਚੋਂ ਪਹਿਲੀ ਸੁਰ ਨਿਕਲੀ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ, ਕਰਤਾਰ ਤੂੰ ਹੀ ਨਿਰੰਕਾਰ, ਸਤ ਕਰਤਾਰ ਤੂੰ ਹੀ ਨਿਰੰਕਾਰ, ਇਹ ਸੁਰਾਂ ਕਹਿੰਦੇ ਉਸ ਰਬਾਬ ਦੇ ਵਿੱਚੋਂ ਨਿਕਲੀਆਂ।
ਤੇ ਪਿੱਛੇ ਸ਼੍ਰੀ ਨਾਨਕ ਬੇਨਤੀ ਹੋਵੇ ਤਾਰ ਨਜ਼ਾਰਾ।
ਪਹਿਲਾਂ ਤਾਂ ਉਹਦੇ ਵਿੱਚੋਂ ਨਿਕਲਿਆ ਤੂੰ ਹੀ ਨਿਰੰਕਾਰ, ਅਤੇ ਬਾਅਦ ਵਿੱਚ ਜਿਹੜੀਆਂ ਸੁਰਾਂ ਉਸ ਰਬਾਬ ਦੀਆਂ ਸੁਰਾਂ 'ਚੋਂ ਨਿਕਲੀਆਂ ਉਹ ਇਹ ਸਨ ਕਿ ਹੇ ਮਹਾਰਾਜ ਗੁਰੂ ਨਾਨਕ ਸਾਹਿਬ ਤੁਸੀਂ ਆਪ ਹੀ ਨਿਰੰਕਾਰ ਹੋ, ਤੁਸੀਂ ਨਿਰੰਕਾਰ ਦਾ ਜਾਮਾ ਧਾਰਨ ਕਰਕੇ ਮਾਤ ਲੋਕ ਦੀ ਧਰਤੀ 'ਤੇ ਆਏ ਹੋ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਸ ਰਬਾਬ ਵਿੱਚੋਂ ਬੇਨਤੀਆਂ ਨਿਕਲਣ ਲੱਗੀਆਂ ਹਨ।
ਪਏ ਪ੍ਰੇਮ ਮੈਂ ਪਸ ਪੰਛੀ ਸਭ ਮੋਹੇ ਮਨ ਉਦਿਆਨਾ।
ਸਭ ਪ੍ਰੇਮਾਂ ਵਸ ਹੋ ਗਏ, ਪ੍ਰੇਮਾਂ ਤੁਰ ਹੋ ਗਏ, ਜਿੰਨੇ ਪਸ਼ੂ ਪਕਸ਼ੀ ਸਨ ਸਭ ਦੇ ਹਿਰਦਿਆਂ ਵਿੱਚ ਉਸ ਰਬਾਬ ਦੀ ਆਵਾਜ਼ ਸੁਣਦਿਆਂ ਪ੍ਰੇਮ ਭਰ ਆਇਆ ਔਰ ਮੋਹੇ ਗਏ, ਉਦਿਆਨ ਤੇ ਜੰਗਲ ਵੀ ਮੋਹੇ ਗਏ।
ਤਰਵਰ ਤੇ ਰਸ ਨਿਚਰਨ ਲੱਗਿਓ ਬਿਸਰਾ ਸਭ ਨੇ ਅਪਾਨਾ।
ਦਰਖਤਾਂ 'ਚੋਂ ਵੀ ਰਸ ਨਿਚੜਨ ਲੱਗਾ, ਦਰਖਤ ਵੀ ਰਸ ਨਾਲ ਭਰ ਗਏ, ਰਸ ਚੋਣ ਲੱਗਾ ਤੇ ਉਹਨਾਂ ਨੂੰ ਆਪਣਾ ਆਪ ਬਿਸਰ ਗਿਆ ਵੀ ਅਸੀਂ ਹਾਂ ਕੌਣ। ਦਰਖਤਾਂ ਨੂੰ ਇਹ ਭੁੱਲ ਗਿਆ ਸੀ ਦਰਖਤਾਂ, ਪੰਛੀਆਂ ਨੂੰ ਭੁੱਲ ਗਿਆ ਸੀ ਪੰਛੀ ਹਾਂ, ਹਵਾ ਨੂੰ ਭੁੱਲ ਗਿਆ ਮੈਂ ਹਵਾ ਹਾਂ, ਉਹ ਵੀ ਖੜ ਗਈ ਥੰਮ ਗਈ, ਆਪਣਾ ਆਪ ਬਿਸਰ ਗਿਆ ਰਬਾਬ ਦੀ ਇਹੋ ਜਿਹੀ ਸੁਰ ਨੂੰ ਜਿਹਦੇ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਉਪਮਾ ਕਿੰਨੀ ਮਿੱਠੀ ਹੈ, ਕਿੰਨੀ ਪਿਆਰੀ ਹੈ, ਜਿਸ ਨੂੰ ਸੁਣਦਿਆਂ ਦਰਖਤ ਵੀ ਆਪਣਾ ਆਪ ਭੁੱਲ ਗਏ ਹਨ।
ਸੁਣ ਸੁਣ ਸ਼੍ਰੀ ਨਾਨਕ ਮਨ ਬਾਈ ਲੱਗੀ ਸਮਾਧੀ ਅਖੰਡਾ।
ਹਰੀ ਦੀ ਕੀਰਤੀ ਸੀ ਉਹਦੇ ਵਿੱਚ, ਜਦੋਂ ਕਿਹਾ ਨਾ ਤੂੰ ਹੀ ਨਿਰੰਕਾਰ ਧੰਨ ਨਿਰੰਕਾਰ, ਉਸ ਕਰਤਾਰ ਦੀ ਧੁਨ ਦੀ ਆਵਾਜ਼ ਨੂੰ ਸੁਣਦਿਆਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨੇਤਰ ਮੁੰਦੇ ਗਏ, ਸੁਰਤੀ ਦਸਮ ਦੁਆਰ ਵਿੱਚ ਜਾ ਚੜ੍ਹੀ, ਅਖੰਡ ਸਮਾਧੀ ਗੁਰੂ ਨਾਨਕ ਸਾਹਿਬ ਦੇ ਲੱਗ ਗਈ।
ਪਲਕ ਜੁਟੀ ਜੁਗ ਪਏ ਬਿਦੇਹਾ ਸਵਾਸ ਦਸਮ ਦੇ ਮੰਡਾ।
ਸਮਾਧੀ ਅਖੰਡ ਸਮਾਧੀ ਲੱਗ ਗਈ, ਨੇਤਰ ਬੰਦ ਹੋਏ, ਦੋਵੇਂ ਬਦੇ ਹੋ ਗਏ ਸਰੀਰ ਤੋਂ, ਤੇ ਸਵਾਸ ਦਸਮ ਦੁਆਰ ਵਿੱਚ ਜਾ ਟਿਕੇ, ਸਵਾਸ ਦਸਮ ਦੁਆਰ ਵਿੱਚ ਜਾ ਚੜੇ ਹਨ।
ਹੋ ਅਛੋਬ ਛੋਰੈ ਨੇ ਤੇ ਕੋ ਬੀਤ ਗਏ ਦਿਨ ਦੋ।
ਸਾਹਿਬ ਜੀ, ਇਹੋ ਜੀ ਅਛੋਭ ਸਮਾਧੀ ਲੱਗੀ ਕਿ ਦੋ ਦਿਨ ਅਤੇ ਦੋ ਰਾਤਾਂ ਚੌਂਕੜੇ 'ਤੇ ਹੀ ਬੀਤ ਗਈਆਂ ਉਸੇ ਸਮਾਧੀ 'ਚ। ਦੋ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸੇ ਸਮਾਧੀ ਦੇ ਵਿੱਚ ਹੀ ਬੀਤ ਗਏ।
ਪਦਮਾਸਨ ਬੈਸੇ ਅਸ ਸੋਤ ਜਿਵ ਸ਼ਿਵ ਕਲ ਮਲ ਖੋ।
ਜਿਵੇਂ ਕੈਲਾਸ਼ ਪਰਬਤ 'ਤੇ ਸ਼ਿਵ ਜੀ ਦੀ ਸਮਾਧੀ ਲੱਗੀ ਹੁੰਦੀ ਹੈ ਨਾ, ਉਹ ਵੀ ਚੱਕਰਤ ਨੇ, ਉਹਨੇ ਵੀ ਮਨ ਨੂੰ ਸਿੱਖਿਆ ਹੋਵੇ ਗੁਰੂ ਨਾਨਕ ਸਾਹਿਬ ਕੋਲੋਂ ਆ ਕੇ ਕਿ ਇਹ ਦੀਨਾ ਬੰਧੂ ਮੈਨੂੰ ਵੀ ਜੁਗਤੀ ਦੱਸ ਦਿਓ ਸਮਾਧੀ ਕਿਵੇਂ ਲੱਗਦੀ। ਇਸ ਤਰ੍ਹਾਂ ਮੇਰੇ ਸਾਹਿਬ ਜੀ ਦੀ ਸਮਾਧੀ ਲੱਗੀ, ਨੇਤਰ ਮੁੰਦੇ ਹੋਏ, ਦੋ ਦਿਨ ਬੀਤ ਗਏ ਨੇ ਬੈਠਿਆਂ। ਭਾਈ ਮਰਦਾਨਾ ਜੀ ਦੀ ਰਬਾਬ ਵੀ ਦੋ ਦਿਨ ਵੱਜਦੀ ਰਹੀ ਲਗਾਤਾਰ, ਪਰ ਆਖਿਰਕਾਰ ਭਾਈ ਮਰਦਾਨਾ ਜੀ, ਕਿਉਂਕਿ ਖਾਲਸਾ ਜੀ ਆਪ ਪਰਮੇਸ਼ਰ ਦੇ ਨਾਲ ਰਹਿਣ ਵਾਲੇ ਬੜੀ ਉੱਚੀ ਅਵਸਥਾ ਦੇ ਮਾਲਕ ਨੇ, ਪਰ ਜਦੋਂ ਸੰਸਾਰ ਦੀ ਗੱਲ ਕਰਨੀ ਹੋਵੇ ਨਾ, ਤਾਂ ਫਿਰ ਭਾਈ ਮਰਦਾਨਾ ਜੀ ਦੀ ਸੁਰਤੀ 'ਚ ਸਤਿਗੁਰੂ ਜੀ ਉਹ ਗੱਲ ਆਪ ਹੀ ਪੈਦਾ ਕਰਵਾ ਦਿੰਦੇ। ਹੁਣ ਭਾਈ ਮਰਦਾਨਾ ਜੀ ਕਹਿ ਰਹੇ, ਮਹਾਰਾਜ ਦੋ ਦਿਨ ਬੀਤ ਗਏ ਨੇ, ਇੱਥੇ ਬੈਠੇ ਹਾਂ, ਕੁਝ ਛਕਿਆ ਨਹੀਂ, ਭੁੱਖ ਵੀ ਲੱਗੀ ਹੈ। ਇਹ ਉਹ ਪਹਿਲਾ ਸਮਾਂ ਸੀ ਜਦੋਂ ਭਾਈ ਮਰਦਾਨੇ ਨੇ ਪਹਿਲੀ ਵੇਰਾ ਮੇਰੇ ਸਾਹਿਬਾਂ ਨੂੰ ਆਖਿਆ ਭੁੱਖ ਲੱਗੀ। ਬਾਅਦ 'ਚ ਤਾਂ ਕਈ ਵਾਰੀ ਇਹ ਬਚਨ ਆਉਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਪਵਿੱਤਰ ਨਿਰਮਲ ਕਥਾ ਅਗਲਿਆਂ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ।